ਕਾਲੇ ਕੀ ਕਰਦਾ ਕੱਲ ਨੂੰ ਬੱਚਿਆਂ ਨੂੰ ਘੁਮਾ ਲਈਏ?
ਬਈ ਉਹੀ ਟਰੱਕ ਦੀ ਰਿਪੇਅਰ, ਜਿੰਨੇ ਕਮਾਉਣੇ ਆ ਓਨੇ ਹੀ ਲੱਗ ਜਾਂਦੇ ਆ।
ਉਹ ਬਾਹਲੇ ਚੱਕਰਾਂ ਚ ਪਿਆ ਫਿਰਦਾ, ਤੂੰ ਪਿਛਲੇ ਹਫਤੇ ਵੀ ਸਰਵਿਸ ਕਰਾਈ ਜਾਂਦਾ ਸੀ।
ਜਿੰਨੇ ਗੇੜੇ ਓਨੀ ਵਾਰ ਰਿਪੇਅਰ, ਮੈਨੂੰ ਤਾਂ ਕੁਛ ਵੀ ਸਮਝ ਨਹੀਂ ਲੱਗਦੀ।
ਮੇਰੀ ਮਨ ਤੂੰ ਅਕਾਲ ਟਰੱਕ ਐਂਡ ਟ੍ਰੇਲਰ ਆਲੇ ਕੋਲ ਜਾ, ਨਾਲੇ ਰੇਟ ਵਾਜਬ ਲਾਉਂਦੇ ਨੇ, ਨਾਲੇ ਤਸੱਲੀ ਬਖਸ਼ ਕੰਮ ਕਰਦੇ ਨੇ, ਤੈਨੂੰ ਬਾਰ ਬਾਰ ਗੇੜੇ ਮਾਰਨ ਦੀ ਲੋੜ ਨੀ ਪੈਣੀ।
ਫੇਰ ਤਾਂ ਬਈ ਮੈਂ ਹੁਣ ਹੀ ਜਾਣਾ ਹੈ, ਤੇ ਮੇਰਾ ਵੀ ਕੱਲ ਦਾ ਪੱਕਾ ਰੱਖ।
ਅਕਾਲ ਟਰੱਕ ਐਂਡ ਟ੍ਰੇਲਰ ਸੈਂਟਰ ਵਿਨੀਪੈਗ ਕੈਨੇਡਾ, ਜਿਹੜੇ ਹਰ ਤਰ੍ਹਾਂ ਦੀ ਮੇਜਰ ਤੇ ਮਾਈਨਰ ਟਰੱਕ ਐਂਡ ਟ੍ਰੇਲਰ ਰਿਪੇਅਰ ਕਰਦੇ ਹੈ, DOT ਸੇਫਟੀ ਇੰਸਪੈਕਸ਼ਨ ਕਰਦੇ ਹੈ। ਇਹ ਹਰ ਤਰ੍ਹਾਂ ਦੀ ਬ੍ਰੇਕਾਂ ਦੇ ਕੰਮ ਤੋਂ ਲੈ ਕੇ ਸਸਪੈਂਸ਼ਨ, ਟਾਇਰ ਇੰਸਟਾਲੇਸ਼ਨ, ਇਲੈਕਟ੍ਰਿਕ ਐਂਡ ਡਾਇਗਨੋਸਟਿਕ, ਰੀਬਿਲਡ ਟ੍ਰਾਂਸਮਿਸ਼ਨ, ਡਿਫਰੈਂਸ਼ੀਅਲ ਤੇ ਕਲਚ ਜੋਬਸ, ਆਇਲ ਚੇਂਜ, ਹਰ ਇੱਕ ਕੰਮ ਬੜੀ ਤਸੱਲੀ ਨਾਲ ਕਰਦੇ ਹੈ ਜੀ। ਇਹ MPI ਅਪਰੂਵਡ ਨੇ, ਔਰ ਹਾਂ, ਇਹ ਸੀਜ਼ਨਲ ਸਰਵਿਸਿਜ਼ ਵੀ ਪ੍ਰੋਵਾਈਡ ਕਰਦੇ ਹੈ। 24 ਘੰਟੇ 7 ਦਿਨ ਦੀ ਸਰਵਿਸਿਜ਼ ਲਈ ਤੇ ਵਧੇਰੇ ਜਾਣਕਾਰੀ ਲਈ ਕਾਲ ਕਰੋ
204-409-2000 ਜਾਂ ਫਿਰ ਕਾਲ ਕਰੋ 204-770-0460।
ਰੇਡੀਓ ਚੰਪਰ ਦੇਸੀ ਦਾ ਨਾਂ ਲੈਣ ਤੇ ਸਪੈਸ਼ਲ ਡਿਸਕਾਊਂਟ ਵੀ ਪਾਓ। ਅਕਾਲ ਟਰੱਕ ਐਂਡ ਟ੍ਰੇਲਰ ਸੈਂਟਰ ਵਿਨੀਪੈਗ ਕੈਨੇਡਾ।
ਪੰਜਾਬ ਨੂੰ ਤੁਸੀਂ ਮਿਸ ਤਾਂ ਬਹੁਤ ਕਰਦੇ ਹੋਵੋਗੇ ਨਾ, ਮਾਂ ਦੀ ਯਾਦ ਵੀ ਆਉਂਦੀ ਹੋਊਗੀ। ਬਾਪੂ ਨੂੰ ਕੋਈ ਕਿੱਦਾਂ ਭੁੱਲ ਸਕਦਾ ਹੈ? ਪਿੰਡ, ਘਰ, ਖੇਤ, ਚੁੱਲਾ, ਲੱਸੀ, ਮੱਕੀ ਦੀ ਰੋਟੀ, ਬੇਬੇ ਦੀ ਸੋਟੀ ਵਗੈਰਾ ਵਗੈਰਾ ਵਗੈਰਾ, ਸਭ ਨੂੰ ਮਿਸ ਕਰਦੇ ਹੋ ਨਾ? ਚਿੱਤ ਜਾ ਕਰਦਾ ਨਾ ਪੰਜਾਬ ਮੁੜ ਜਾਣ ਨੂੰ? ਨਾ 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 ਨਾ, ਇਮੋਸ਼ਨਲ ਨਹੀਂ ਹੋਣਾ। ਚਲੋ ਯਾਰ, ਚੱਲੀਏ ਆਪਣੇ ਪੰਜਾਬ, ਉਹੀ ਮਿੱਟੀ ਦੀ ਖੁਸ਼ਬੂ ਚ ਜੋ ਮੀਂਹ ਪੈਣ ਤੋਂ ਬਾਅਦ ਆਉਂਦੀ ਸੀ। ਚਲੋ ਚੱਲੀਏ ਮਾਂ ਦੀ ਮਾਰੀ ਉਸ ਆਵਾਜ਼ ਕੋਲ ਜੋ ਰੋਟੀ ਵੇਲੇ ਅਕਸਰ ਆਉਂਦੀ ਸੀ। ਪੁੱਤ ਕਵੇਲਾ ਹੋ ਗਿਆ, ਰੋਟੀ ਖਾ ਲੈ, ਜਿੱਥੇ ਸਭ ਆਪਣਾ ਸੀ, ਸਭ ਸਾਂਝਾ ਸੀ। ਆਓ ਚੱਲੀਏ ਪਰਦੇਸਾਂ ਤੋਂ ਪੰਜਾਬ ਵੱਲ, ਚੰਨ ਪਰਦੇਸੀ ਰੇਡੀਓ, ਸਾਡੇ ਦਿਲ ਚ ਧੜਕਦਾ ਪੰਜਾਬ।
ਨਹਿਰ ਕੰਢੇ ਵਿੱਚ ਉੱਚੀ ਬਰਫੀਲੀਆਂ ਪਹਾੜੀਆਂ ਜੀ, ਜਿੱਥੇ ਦਿਨ ਨੂੰ ਸੂਰਜ ਤਪਸ਼ ਤੇ ਵੀ ਚਾਨਣੀ ਰਾਤ ਲੰਘਦੀ ਖੁਮਾਰੀਆਂ ਜੀ। ਪਿਆਰ ਸਤਿਕਾਰ ਭਰੀ ਸਤਿ ਸ੍ਰੀ ਅਕਾਲ, ਨਮਸਕਾਰ ਤੇ ਅਦਬ ਦੇ ਨਾਲ ਕਹਿੰਦੇ ਜੀ, ਆਦਾਬ ਅਰਜ਼, ਤੁਸੀਂ ਸੁਣ ਰਹੇ ਹੋ ਇਸ ਵੇਲੇ ਰੇਡੀਓ ਚੰਨ ਪਰਦੇਸੀ, ਔਰ ਮੈਂ ਸੰਦੀਪ ਕੌਰ ਹਾਜ਼ਰ ਹਾਂ ਰੰਗਲੇ ਬੋਲ ਸ਼ੋਅ ਲੈ ਕੇ। ਤੇ ਅੱਜ ਦਾ ਇਹ ਪ੍ਰੋਗਰਾਮ ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਅਸੀਂ ਜੀ ਆਇਆਂ ਨੂੰ ਕਹਿੰਦੇ ਹਾਂ, ਔਰ ਆਸ ਕਰਦੇ ਹਾਂ ਕਿ ਤੁਸੀਂ ਸਾਰੇ ਜਿੱਥੇ ਵੀ ਹੋਵੋਗੇ ਠੀਕ ਠਾਕ ਹੋਵੋਗੇ, ਖੁਸ਼ ਹੋਵੋਗੇ, ਫਿਟ ਐਂਡ ਫਾਈਨ ਹੋਵੋਗੇ ਜੀ। ਤੇ ਅੱਜ ਦਾ ਪ੍ਰੋਗਰਾਮ ਜਿਸ 'ਚ ਅਸੀਂ ਪੰਜਾਬੀ ਬੋਲੀ ਦੇ ਸਾਡੇ ਅਮੀਰ ਵਿਰਸੇ ਦੇ ਵਿੱਚੋਂ ਵਿਸਰ ਰਹੇ ਸ਼ਬਦਾਂ ਨੂੰ ਅਰਥਾਂ ਦੇ ਸਮੇਤ ਨਵੀਂ ਪੀੜ੍ਹੀ ਤੱਕ, ਜਾਂ ਕਹਿ ਲਓ ਸਾਡੇ ਤੱਕ, ਜਨਰੇਸ਼ਨ, ਹਰ ਇੱਕ ਜਨਰੇਸ਼ਨ ਤੱਕ ਪਹੁੰਚਾਉਣ ਦਾ ਇੱਕ ਉਪਰਾਲਾ ਅਸੀਂ ਕਰਦੇ ਹਾਂ। ਸਾਡੀ ਬੋਲੀ ਜੋ ਕਿ ਬਹੁਤ ਅਮੀਰ ਹੈ, ਪਰ ਕਿਤੇ ਨਾ ਕਿਤੇ ਹੀਰਿਆਂ ਨੂੰ ਕੱਚ ਦੇ ਨਾਲ ਵਟਾਉਣ ਦੇ ਵਿੱਚ ਅਸੀਂ ਫਖਰ ਮਹਿਸੂਸ ਕਰ ਰਹੇ ਹਾਂ। ਖੈਰ ਕੋਈ ਗੱਲ ਨਹੀਂ, ਪਰ ਅਜੇ ਵੀ ਕਹਿੰਦੇ ਨੇ ਕਿ ਵੇਲਾ ਹੈ, ਮੌਕਾ ਜ਼ਰੂਰ ਸਾਂਭ ਲੈਣਾ ਚਾਹੀਦਾ, ਆਪਣੇ ਵਿਰਸੇ ਨੂੰ ਸਾਂਭੀਏ, ਵਿਰਾਸਤ ਤੇ ਮਾਣ ਕਰਦੇ ਹੋਏ ਆਓ ਇਹਨਾਂ ਸ਼ਬਦਾਂ, ਰੂਪਾਂ ਤੇ ਉਹਨਾਂ ਦੇ ਅਰਥਾਂ ਨੂੰ ਜਾਣੀਏ। ਸੋ ਸਾਡੇ ਵਡੇਰੇ ਇਹਨਾਂ ਦੀ ਬਾਤ ਪਾ ਗਏ ਨੇ, ਤੇ ਸਾਨੂੰ ਇਹਨਾਂ ਨੂੰ ਅੱਗੇ ਤੋੜਨਾ ਵੀ ਚਾਹੀਦਾ ਹੈ। ਸੋ ਅੱਜ ਕੁਝ ਅਜਿਹੇ ਸ਼ਬਦ ਖੇਡ ਦੇ ਰੂਪ ਚ ਤੁਹਾਡੇ ਤੱਕ ਪਹੁੰਚਣਗੇ, ਤੁਸੀਂ ਆਪਣੇ ਜਵਾਬ ਲੈ ਕੇ ਸਾਡੇ ਤੱਕ ਪਹੁੰਚਣਾ ਜੀ। ਕਾਲ ਕਰਕੇ 9463733333 09 ਇੰਡੀਆ ਦਾ ਸਟੂਡੀਓ ਨੰਬਰ, ਤੇ ਬਾਕੀ ਦੇ ਨੰਬਰ ਨੇ।
ਪ੍ਰੋਗਰਾਮ ਵਿੱਚ ਕਾਲ ਕਰਨ ਲਈ ਡਾਇਲ ਕਰੋ USA ਤੋਂ 815-676-0004 ਤੇ, ਵੈਨਕੂਵਰ ਕੈਨੇਡਾ ਤੋਂ 778-724-0752 ਤੇ, ਕੈਲੀਫੋਰਨੀਆ ਤੋਂ 559-512-1128 ਤੇ, ਆਸਟ੍ਰੇਲੀਆ ਤੋਂ 6039-013-4419 ਤੇ, ਹਾਂਗਕਾਂਗ ਤੋਂ 81-70-01-36 ਤੇ, ਯੂਨਾਈਟਿਡ ਕਿੰਗਡਮ ਤੋਂ 02-2287-2141 ਤੇ ਜਾਂ ਸਕਾਈਪ ID ਚੰਨ ਪਰਦੇਸੀ ਰੇਡੀਓ ਤੇ ਕਾਲ ਕਰ ਸਕਦੇ ਹੋ।
ਅੱਛਾ ਜੀ, ਤੁਸੀਂ ਸਾਨੂੰ ਮੈਸੇਜ ਵੀ ਕਰ ਸਕਦੇ ਹੋ ਆਰ ਜੇ ਸੰਦੀਪ ਕੌਰ ਦੇ ਨਾਮ ਨਾਲ ਫੇਸਬੁੱਕ ਤੇ ਪੇਜ ਉੱਥੇ, ਔਰ ਆਰ ਜੇ ਸੰਦੀਪ @chanpradesi.com ਸਾਡੀ ਈਮੇਲ ID ਵੀ ਹੈ। ਔਰ ਪਿਛਲੇ ਦਿਨੀ ਸਾਨੂੰ ਫਰਮਾਇਸ਼ ਆ ਰਹੀ ਸੀਗੀ ਕਿ ਇਸ ਪ੍ਰੋਗਰਾਮ ਦੇ ਵਿੱਚ ਤੁਸੀਂ ਜਿੱਦਾਂ ਪਹਿਲਾਂ ਪਿੰਡਾਂ ਦੇ ਇਤਿਹਾਸ, ਉਹਨਾਂ ਦਾ ਨਾਮ, ਉਹਨਾਂ ਦੀ ਜਾਣਕਾਰੀ ਜਿਹੜੀ ਤੁਸੀਂ ਸਾਂਝੀ ਕਰਦੇ ਹੁੰਦੇ ਸੀ, ਤੇ ਫਿਰ ਤੋਂ ਕਹਿੰਦੇ ਜੀ ਅਸੀਂ ਬਿਲਕੁਲ ਜਾਣਨਾ ਚਾਹੁੰਦੇ ਹਾਂ। ਸੋ ਪੰਜਾਬ ਦੇ 12,000 ਤੋਂ ਵੱਧ ਪਿੰਡ ਨੇ, ਔਰ ਇਹਨਾਂ ਪਿੰਡਾਂ ਦੇ ਨਾਵਾਂ ਦੇ ਪਿੱਛੇ ਕੀ ਰਾਜ ਹੈ, ਕੀ ਕਹਾਣੀ ਹੈ, ਕਿੱਦਾਂ ਇਹਨਾਂ ਪਿੰਡਾਂ ਦੇ ਨਾਮ ਪਏ, ਸੋ ਇਹ ਜਾਣਨਾ ਵਾਕਈ ਬੜਾ ਦਿਲਚਸਪ ਹੋਏਗਾ। ਡਾਕਟਰ ਕਿਰਪਾਲ ਸਿੰਘ ਤੇ ਡਾਕਟਰ ਹਰਿੰਦਰ ਕੌਰ ਹੁਣਾਂ ਨੇ ਇਸ ਦੇ ਵਿੱਚ ਬੜਾ ਖੂਬਸੂਰਤ ਤਰੀਕੇ ਦੇ ਨਾਲ ਕੰਮ ਕੀਤਾ, ਔਰ ਇਹਨਾਂ ਨਾਵਾਂ ਦੇ ਸੰਬੰਧ ਦੇ ਵਿੱਚ ਜੋ ਜਾਣਕਾਰੀਆਂ ਸੀ ਉਹ ਇਕੱਠੀਆਂ ਕੀਤੀਆਂ, ਤੇ ਅੱਜ ਮੈਂ ਤੁਹਾਡੇ ਨਾਲ ਬਿਲਕੁਲ ਜੀ ਸ਼ੇਅਰ ਕਰਾਂਗੀ, ਔਰ ਇਹ ਲੜੀ ਨੂੰ ਇਸੇ ਤਰ੍ਹਾਂ ਬਰਕਰਾਰ ਰੱਖਾਂਗੇ। ਅੱਜ ਦੇ ਦਿਨ ਯਾਨੀ ਕਿ ਸ਼ੁੱਕਰਵਾਰ ਦੇ ਦਿਨ ਪੰਜਾਬ ਦੇ 2 ਪਿੰਡਾਂ ਦੇ ਸੰਬੰਧੀ ਜਾਣਕਾਰੀ ਸ਼ੇਅਰ ਕਰਾਂਗੇ, ਉਹਨਾਂ ਦੇ ਨਾਵਾਂ ਦੇ ਪਿੱਛੇ ਕੀ ਕਹਾਣੀ ਹੈ, ਸੋ ਨਾਮ ਕਿੱਦਾਂ ਪਿਆ ਉਹਨਾਂ ਦਾ। ਸੋ ਸਭ ਤੋਂ ਪਹਿਲਾਂ ਸ਼ੁਰੂਆਤ ਆਪਾਂ ਕਰੀਏ ਫਿਰ ਪਿੰਡਾਂ ਦੇ ਨਾਵਾਂ ਤੋਂ ਹੀ। ਸਭ ਤੋਂ ਪਹਿਲਾਂ ਤਾਂ ਇਹ ਜ਼ਿਲ੍ਹਾ ਅੰਮ੍ਰਿਤਸਰ ਮਾਝੇ ਦਾ ਜੀ ਪਿੰਡ ਹੈਗਾ ਚਾਟੀ ਵਿੰਡ, ਸੋ ਇਸ ਤੋਂ ਸ਼ੁਰੂਆਤ ਕਰਦੇ ਹਾਂ। ਸੋ ਚਾਟੀ ਵਿੰਡ ਪਿੰਡ ਜੋ ਹੈ ਉਹ ਅੰਮ੍ਰਿਤਸਰ ਦਾ ਪਿੰਡ ਹੈ, ਔਰ ਅੰਮ੍ਰਿਤਸਰ ਤਰਨ ਤਾਰਨ ਸੜਕ ਤੋਂ 3 ਕਿਲੋਮੀਟਰ ਤੇ ਰੇਲਵੇ ਸਟੇਸ਼ਨ ਸੰਘਰਾਣਾ ਸਾਹਿਬ ਤੋਂ ਇਹ 8 ਕਿਲੋਮੀਟਰ ਦੂਰ ਸਥਿਤ ਹੈ। ਔਰ ਇਸ ਪਿੰਡ ਦਾ ਜਿਹੜਾ ਪਿਛੋਕੜ ਹੈ ਉਹ ਹੀ ਦੱਸਦਾ ਕਿ ਇੱਥੇ ਸੁਲਤਾਨ ਬੇਗ ਤੇ ਚਾਟੀ ਬੇਗ 2 ਭਰਾ ਸੀਗੇ, ਜਿਨ੍ਹਾਂ ਨੇ ਆਪਣੇ ਨਾਵਾਂ ਤੇ ਸੁਲਤਾਨ ਪਿੰਡ ਤੇ ਚਾਟੀ ਪਿੰਡ ਵਸਾਏ। ਸਮੇਂ ਦੇ ਗੇੜ ਦੇ ਨਾਲ ਪਿੰਡ ਬਦਲਦਾ ਵਿੰਡ ਹੋ ਗਿਆ, ਤੇ ਕਿਹਾ ਜਾਂਦਾ ਕਿ ਚਾਟੀ ਬੇਗ ਲੱਸੀ ਦੀ ਭਰੀ ਚਾਟੀ ਪੀ ਜਾਂਦਾ ਹੁੰਦਾ ਸੀ, ਜਿਸ ਕਰਕੇ ਉਸਦਾ ਨਾਂ ਚਾਟੀ ਬੇਗ ਪੈ ਗਿਆ। ਔਰ ਇਸ ਪਿੰਡ ਦੇ 2 ਮਹਾਨ ਸ਼ਹੀਦ ਹੋਏ ਨੇ, ਜਿਨ੍ਹਾਂ ਨੇ ਸ਼੍ਰੋਮਣੀ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਜਥੇ ਦੇ ਵਿੱਚ ਮੁਗਲਾਂ ਦੇ ਨਾਲ ਲੜਦੇ ਸ਼ਹੀਦੀਆਂ ਪਾਈਆਂ, ਤੇ ਬਾਬਾ ਮਹਿਤਾਬ ਸਿੰਘ ਗਿੱਲ ਤੇ ਬਾਬਾ ਸਹਿਜ ਸਿੰਘ, ਇਹਨਾਂ ਦੋਹਾਂ ਦੀਆਂ ਸਮਾਧਾਂ ਪਿੰਡ ਦੇ ਵਿੱਚ ਨੇ, ਤੇ ਉਨ੍ਹਾਂ ਦੀ ਯਾਦ ਦੇ ਵਿੱਚ 2 ਸ਼ਹੀਦ ਗੰਜ ਗੁਰਦੁਆਰਾ ਸਾਹਿਬ ਵੀ ਸਥਾਪਿਤ ਨੇ। ਹੁਣ ਗੱਲ ਕਰੀਏ ਜੀ ਅਟਾਰੀ ਦੇ ਬਾਰੇ। ਹਾਂਜੀ, ਤਹਿਸੀਲ ਅੰਮ੍ਰਿਤਸਰ ਦਾ ਪਿੰਡ ਅਟਾਰੀ, ਤੁਸੀਂ ਬਹੁਤ ਸੁਣਿਆ ਹੋਊਗਾ ਅਟਾਰੀ ਦੇ ਬਾਰੇ। ਅੰਮ੍ਰਿਤਸਰ ਵਾਹਗਾ ਸੜਕ ਤੇ ਸਥਿਤ ਹੈ, ਔਰ ਰੇਲਵੇ ਸਟੇਸ਼ਨ ਵੀ ਅਟਾਰੀ ਹੈ, ਸੋ ਇਸ ਸਬੰਧੀ ਅਕਸਰ ਜ਼ਿਕਰ ਹੁੰਦਾ ਰਹਿੰਦਾ। ਤੇ ਇਹ ਤੁਹਾਨੂੰ ਪਤਾ ਕਿ ਅਟਾਰੀ ਨਾਮ ਕਿਵੇਂ ਪਿਆ, ਇਹਦਾ ਕੀ ਪਿਛੋਕੜ ਰਿਹਾ ਜੀ? ਇਸਦੀ ਜਿਹੜੀ ਮਹੱਤਤਾ ਹੈ ਉਹ ਇਸ ਤਰ੍ਹਾਂ ਹੈ ਕਿ ਪਿੰਡ ਵਾਲੀ ਜਿਹੜੀ ਜਗ੍ਹਾ ਸੀ ਉਸ ਤੇ ਪਹਿਲਾਂ ਜੰਗਲ ਹੁੰਦਾ ਸੀਗਾ, ਤੇ ਉੱਪਰ ਇੱਕ ਥੇ ਤੇ ਮਹੰਤਾਂ ਯਾਨੀ ਕਿ ਸਾਧੂਆਂ ਦਾ ਮੰਦਰ ਹੁੰਦਾ ਸੀ, ਤੇ ਉਸ ਮੰਦਰ ਦੇ ਵਿੱਚ ਮੁਗਲ ਬਾਦਸ਼ਾਹੀਆਂ ਈਰਾਨ ਦੇ ਮੁਗਲ ਸ਼ਹਿਨਸ਼ਾਹ ਦੇ ਵੱਲੋਂ ਸੋਨਾ ਚਾਂਦੀ ਦੇ ਰੂਪ ਦੇ ਵਿੱਚ ਬਹੁਤ ਚੜਾਵਾ ਚੜਾਇਆ ਜਾਂਦਾ ਹੁੰਦਾ ਸੀਗਾ। ਮਹਾਰਾਜਾ ਰਣਜੀਤ ਸਿੰਘ ਦੇ ਉੱਘੇ ਜਰਨੈਲ ਸ਼ਾਮ ਸਿੰਘ ਅਟਾਰੀ ਵਾਲਾ ਦੇ ਪਿਤਾ ਤੇ ਚਾਚਾ ਪਿੰਡ ਕੌਂਕੇ ਜ਼ਿਲ੍ਹਾ ਲੁਧਿਆਣਾ ਤੋਂ ਉੱਠ ਕੇ ਇੱਥੇ ਨੇੜੇ ਆ ਕੇ ਉਹ ਬੈਠ ਗਏ ਸੀਗੇ, ਤੇ ਉਹ ਮਹੰਤਾਂ ਦੇ ਡੇਰੇ ਵੀ ਆਉਂਦੇ ਸੀਗੇ, ਤੇ ਉਸ ਵੇਲੇ ਇਸ ਜਗ੍ਹਾ ਨੂੰ ਨਾ ਉਹ ਲੋਕ ਉਜਾੜ ਕਹਿੰਦੇ ਹੁੰਦੇ ਸੀ, ਪਰ ਮਹੰਤਾਂ ਨੇ ਕਿਹਾ ਕਿ ਇੱਥੇ ਅਟਾਰੀਆਂ ਪੈਣਗੀਆਂ। ਸੋ ਉਹਨਾਂ ਨੇ ਜਦੋਂ ਏਦਾਂ ਕਿਹਾ ਤੇ ਸ਼ਾਮ ਸਿੰਘ ਅਟਾਰੀ ਵਾਲਾ, ਜੋ ਕਿ ਬਹੁਤ ਤਕੜਾ ਜਵਾਨ ਸੀ, ਜਦੋਂ ਮਹਾਰਾਜਾ ਰਣਜੀਤ ਸਿੰਘ ਦਾ ਖਜ਼ਾਨਾ ਲਾਹੌਰ ਨੂੰ ਜਾਂਦਾ ਇੱਥੋਂ ਲੰਘਦਾ ਹੁੰਦਾ ਸੀਗਾ ਤਾਂ ਉਹ ਲੁੱਟ ਲੈਂਦੇ ਹੁੰਦੇ ਸੀਗੇ, ਤੇ ਜਦੋਂ ਤੀਸਰੀ ਵਾਰੀ ਖਜ਼ਾਨਾ ਲੁੱਟਿਆ ਗਿਆ ਸੀਗਾ ਤਾਂ ਮਹਾਰਾਜੇ ਨੇ ਮੁਨਿਆਦੀ ਕਰਵਾ ਦਿੱਤੀ ਸੀ, ਜਿਹੜਾ ਗੱਭਰੂ ਖਜ਼ਾਨਾ ਲੁੱਟਦਾ ਉਹ ਆਵੇ ਤੇ ਮਹਾਰਾਜਾ ਉਸ ਨੂੰ ਆਪਣੀ ਫੌਜ ਦੇ ਵਿੱਚ ਜਰਨੈਲ ਬਣਾ ਦੇਗਾ। ਸੋ ਇਸ ਤਰ੍ਹਾਂ ਸ਼ਾਮ ਸਿੰਘ ਖਾਲਸਾਈ ਫੌਜ ਦਾ ਜਰਨੈਲ ਬਣ ਗਿਆ, ਤੇ ਉਹਨਾਂ ਕਚਹਿਰੀ, ਕਿਲਾ, ਮਹਿਲ ਮਾੜੀਆਂ, ਅਟਾਰੀਆਂ ਬਣਵਾਈਆਂ ਉੱਥੇ, ਔਰ ਇਸ ਤਰ੍ਹਾਂ ਮਹੰਤਾਂ ਦੀ ਜਿਹੜੀ ਭਵਿੱਖਬਾਣੀ ਔਰ ਲਫ਼ਜ਼ਾਂ ਤੋਂ ਪਿੰਡ ਦਾ ਨਾਂ ਅਟਾਰੀ ਪੈ ਗਿਆ। ਹੁਣ ਇਹ ਵੀ ਦੱਸ ਦਈਏ ਕਿ ਮਹਾਰਾਜਾ ਰਣਜੀਤ ਸਿੰਘ ਦੇ ਪੋਤਰੇ ਕੰਵਰ ਨੌਂ ਨਿਹਾਲ ਸਿੰਘ ਦੀ ਬਰਾਤ ਸ਼ਾਮ ਸਿੰਘ ਅਟਾਰੀ ਵਾਲੇ ਦੇ ਘਰ ਟੁੱਕੀ ਸੀ, ਤੇ ਕਹਿੰਦੇ ਨੇ ਕਿ ਹਾਥੀ, ਘੋੜਿਆਂ ਤੇ ਬਰਾਤ ਇੱਕ ਪਾਸੇ ਇੱਥੇ ਪਹੁੰਚ ਗਈ ਤੇ ਦੂਸਰੇ ਪਾਸੇ ਅਜੇ ਅੰਮ੍ਰਿਤਸਰ ਹੀ ਸੀ, ਔਰ 3 ਦਿਨ ਬਰਾਤ ਰਹੀ। ਬਹੁਤ ਸਾਰਾ ਉਦੋਂ ਕਿਉਂਕਿ ਦਾਜ ਦਹੇਜ ਦਾ ਬਹੁਤ ਚੱਲਣ ਸੀ ਤਾਂ ਦਾਜ ਵੀ ਦਿੱਤਾ ਗਿਆ। ਮਹਾਨ ਜਨਰਲ ਸਭਰਾਵਾਂ ਦੀ ਲੜਾਈ ਦੇ ਵਿੱਚ ਸ਼ਹੀਦ ਹੋਏ, ਤੇ ਇਸ ਪਿੰਡ ਦੇ ਵਿੱਚ ਸੰਸਕਾਰ ਵੀ ਕੀਤਾ ਗਿਆ, ਤੇ ਉਹਨਾਂ ਦੀ ਸਮਾਧ ਤਲਾਅ ਦੇ ਕੰਢੇ ਪਿੰਡ ਦੇ ਵਿੱਚ ਹੈ, ਤੇ ਸਮਾਧ ਦੇ ਗੇਟ ਤੇ ਲਿਖਿਆ ਹੋਇਆ ਹੈ ਕਿ ਸ਼ਾਮ ਸਿੰਘ ਸਰਦਾਰ ਅਟਾਰੀ ਵਾਲੇ ਬਨ ਸ਼ਸਤਰੀ ਜੋੜ ਵਿਛੋੜ ਸੁੱਟੇ, ਸ਼ਾਹ ਮੁਹੰਮਦਾ ਸਿੰਘਾਂ ਨੇ ਗੋਰਿਆਂ ਦੇ ਵਾਂਗ ਨੀਂਬੂਆਂ ਲਹੂ ਨਿਚੋੜ ਸੁੱਟੇ।
ਕੰਗਣਾ ਕੱਚ ਦਿਆ ਲੈ ਕੇ ਚਲ ਗਈ ਧਰ ਤੋਂ ਥੱਪੜਾ ਹੋ ਦਿੱਤਾ ਚਰਨੀ ਫੀਸ ਨਵਾ ਖੂਨ ਅੱਖਾਂ ਦੇ ਵਿੱਚ ਆ ਸੱਜਾ ਹੱਥ ਗਿਆ ਤਲਵਾਰ ਤੇ ਹੋ ਦਿੱਤਾ ਜਵਾਨ ਮੁਸ਼ਹਿਰੀ ਦਾ ਓ ਤੂੰ ਪਿਆ ਬਲ ਸਰਹੰਦ ਦੇ ਹੋ ਇੱਕ ਚੋਟ ਨਗਾਰੇ ਲਾ ਸ੍ਰੀ ਸਰ ਦੇ ਖੰਡੇ ਚਮਕਦੇ ਕਰਤਾ ਸਭ ਬਣਾ ਮੁਗਲਾਂ ਦੇ ਸੱਥਰ ਲੱਤ ਦੇ ਹੋ ਰਹੀਆਂ ਤੇਗਾਂ ਸਿਆਰੂ ਖਾ ਮੁੱਖੋਂ ਬੋਲੇ ਸੋ ਨਿਹਾਲ ਦੇ ਹੋ ਸਿੰਘ ਰਹੇ ਜੈਕਾਰੇ ਵਜੀਦ ਨੂੰ ਅੱਖਿਆ ਸੁੱਚਾ ਨੰਦ ਖਬਰਾ ਸੂਬਾ ਕੰਬ ਗਿਆ ਸਰਹੰਦ ਦਾ ਹੋ ਗਈ ਜਾਨ ਮੁੱਠੀ ਦੇ ਵਿੱਚ ਆ ਤੇ ਅੱਜ ਬੰਦੇ ਸਰਹੰਦ ਦੀ ਹੋ ਦਿੱਤੀ ਅਟਨਾ ਇੱਚ ਖੜਕਾ ਕਿਲਾ ਹੰਕਾਰ ਦਾ ਥਾ ਰਹਿੰਦੀਆਂ ਮਰਦਾ ਤੇਰੀਆਂ ਚੱਕ ਵਿੱਚ ਰਹਿੰਦੀਆਂ ਹੋ ਬੰਦਿਆ ਤੇਰੀਆਂ ਹਾਂ ਜੀ ਹਾਂ ਵਾਰਾਂ ਤੁਰੀਆਂ ਜਾ
ਕੁਲਦੀਪ ਮਾਣਿਕ ਸਾਹਿਬ ਦੀ ਆਵਾਜ਼ ਤੇ ਬੰਦਾ ਸਿੰਘ ਬਹਾਦਰ ਵਾਰ ਤੁਸੀਂ ਹੁਣੇ ਹੁਣੇ ਸੁਣੀ ਰੇਡੀਓ ਚੰਨ ਪਰਦੇਸੀ ਦੇ ਰੰਗਲੇ ਬੋਲ ਪ੍ਰੋਗਰਾਮ ਚ ਪੰਜਾਬੀ ਬੋਲੀ ਦੇ ਭੁੱਲੇ ਵਿਸਰੇ ਸ਼ਬਦਾਂ ਦੇ ਨਾਲ ਸਾਂਝ ਪਾਉਣ ਦਾ ਵੇਲਾ ਆ ਗਿਆ ਜੀ ਤੇ ਕੁਝ ਸਵਾਲ ਸਾਡੇ ਵੱਲੋਂ ਜਿਨ੍ਹਾਂ ਦੇ ਜਵਾਬ ਤੁਸੀਂ ਬੁੱਝਣੇ ਨੇ ਹਾਂਜੀ ਤੁਹਾਡੇ ਕੋਲ ਕੋਈ ਅਗਰ ਸਵਾਲ ਹੋਵੇ ਤੇ ਤੁਸੀਂ ਵੀ ਸ਼ੇਅਰ ਕਰ ਸਕਦੇ ਹੋ ਆਪਾਂ ਵੀ ਬੁੱਝਣ ਦੀ ਕੋਸ਼ਿਸ਼ ਕਰਾਂਗੇ ਤੇ ਸਾਡੇ ਸੁਣਨ ਵਾਲੇ ਵੀ ਅੱਛਾ ਸਵਾਲ ਹੈ ਜੀ ਸਭ ਤੋਂ ਪਹਿਲਾਂ ਕਈ ਵਾਰੀ ਏਦਾਂ ਹੁੰਦਾ ਹੈ ਕਿ ਗੁੱਸੇ ਦੇ ਵਿੱਚ ਨਾ ਅਸੀਂ ਇੱਕ ਗੱਲ ਅਕਸਰ ਸਾਡੇ ਬਜ਼ੁਰਗਾਂ ਤੋਂ ਸੁਣ ਲੈਂਦੇ ਹੁੰਦੇ ਸੀਗੇ ਪਹਿਲਾਂ ਦੇ ਵੇਲਿਆਂ ਦੇ ਵਿੱਚ ਕਿ ਫੁੱਟੀ ਕੌਡੀ ਵੀ ਨਹੀਂ ਦੇਣੀ ਸੋ ਭਲਾ ਇਹ ਫੁੱਟੀ ਕੌਡੀ ਕੀ ਹੁੰਦੀ ਹੈ ਜੀ ਇਹਦੇ ਬਾਰੇ ਤੁਸੀਂ ਜ਼ਰੂਰ ਦੱਸ ਸਕਦੇ ਹੋ ਕਿ ਫੁੱਟੀ ਕੌਡੀ ਤੋਂ ਕੀ ਭਾਵ ਹੈ ਔਰ ਦੂਜਾ ਸਵਾਲ ਹੈ ਜੀ ਕਿ ਪੰਜਾਬੀ ਭਾਸ਼ਾ ਦੇ ਵਿੱਚ ਇਕੋਤਰੀ ਕਿਸ ਗਿਣਤੀ ਨੂੰ ਕਿਹਾ ਜਾਂਦਾ ਹੈ ਇਕੋਤਰੀ ਕਿਸ ਗਿਣਤੀ ਨੂੰ ਕਿਹਾ ਜਾਂਦਾ ਹੈ ਜੀ ਸੋ ਇਸ ਦੇ ਨਾਲ ਨਾਲ ਜੀ ਜੇਕਰ ਤੁਸੀਂ ਥਾਲ ਦੇ ਬਾਰੇ ਜਾਣਦੇ ਹੋ ਤਾਂ ਦੱਸ ਸਕਦੇ ਹੋ ਇੱਕ ਤਾਂ ਥਾਲ ਹੁੰਦੀ ਹੈ ਜੀ ਬਿਲਕੁਲ ਥਾਲੀ ਜਾਂ ਥਾਲ ਆਪਾਂ ਕਹਿ ਲੈਂਦੇ ਹਾਂ ਵੱਡੀ ਸਾਰੀ ਥਾਲ ਸੋ ਭਾਂਡਾ ਜਾਂ ਬਰਤਨ ਪਰ ਇਹ ਥਾਲ ਇੱਕ ਵੱਖਰੀ ਥਾਲ ਹੈ ਹੁਣ ਕਿਸੇ ਨੂੰ ਜੇ ਪਤਾ ਹੋਵੇ ਇਹ ਕੀ ਹੈ ਤੇ ਦੱਸ ਸਕਦੇ ਹੋ ਸਾਡੀਆਂ ਭੈਣਾਂ ਵੀ ਸਾਂਝ ਪਾ ਸਕਦੀਆਂ ਨੇ ਉਹਨਾਂ ਨੂੰ ਜ਼ਰੂਰ ਇਸ ਬਾਰੇ ਪਤਾ ਹੋਏਗਾ ਤੇ ਉਡੀਕ ਕਰ ਰਹੀ ਹਾਂ ਜੀ ਸੋ ਇਹ ਤਿੰਨ ਸਵਾਲ ਨੇ ਫਿਲਹਾਲ ਥਾਲ ਤੇ ਫੁੱਟੀ ਕੌਡੀ ਕਿਹਨੂੰ ਕਹਿੰਦੇ ਨੇ ਜੀ ਫੁੱਟੀ ਕੌਡੀ ਕੀ ਹੁੰਦੀ ਹੈ ਔਰ ਪੰਜਾਬੀ ਭਾਸ਼ਾ ਦੇ ਵਿੱਚ ਇਕੋਤਰੀ ਕਿਸ ਗਿਣਤੀ ਨੂੰ ਕਿਹਾ ਜਾਂਦਾ ਹੈ ਇਹ ਵੀ ਸਵਾਲ ਹੈ ਜੀ ਔਰ ਇਹ ਵੀ ਤੁਸੀਂ ਦੱਸ ਸਕਦੇ ਹੋ ਕਿ ਪਹਿਲਾਂ ਦੇ ਵੇਲਿਆਂ ਦੇ ਵਿੱਚ ਜਦੋਂ ਤਮਾਸ਼ੇ ਦਿਖਾਉਣ ਵਾਲੇ ਗਲੀ ਦੇ ਵਿੱਚ ਆਇਆ ਕਰਦੇ ਹੁੰਦੇ ਸੀਗੇ ਬਾਂਦਰ ਰਿੱਛਾਂ ਦੇ ਨਾਲ ਤਮਾਸ਼ਾ ਦਿਖਾਉਂਦੇ ਹੁੰਦੇ ਸੀਗੇ ਤੇ ਉਹ ਉਸਨੂੰ ਕੀ ਕਿਹਾ ਜਾਂਦਾ ਹੈ ਜੀ ਕੀ ਕਹਿੰਦੇ ਨੇ ਉਸਨੂੰ ਬੁੱਝ ਲਓ
ਕਰਦੇ ਗੱਲ ਗੱਲਾਂ ਜਗਦੀਆਂ ਤੇਰੇ ਪਿੱਛੇ ਜਰਦੇ ਨੀ ਗੱਲਾਂ ਜਗਦੀਆਂ ਤੇਰੇ ਪਿੱਛੇ ਜਰਦੇ ਮੈਂ ਤਾਂ ਪਿਓ ਤੋਂ ਕਿਸੇ ਦੇ ਵੀ ਨੀ ਡਰਦੇ ਗੱਲਾਂ ਜਗਦੀਆਂ ਤੇਰੇ ਪਿੱਛੇ ਜਰਦੇ
ਗਾਣਾ ਆਪਾਂ ਸੁਣਦੇ ਪਏ ਆ ਤੇ ਨਾਲ ਨਾਲ ਜੀ ਸਾਡੇ ਸਰੋਤੇ ਵੀ ਜੁੜਨਾ ਸ਼ੁਰੂ ਹੋ ਗਏ ਨੇ, ਮੈਸੇਜ ਵੀ ਆ ਰਹੇ ਨੇ ਫਟਾਫਟ ਤੇ ਫਟਾਫਟ ਤੁਸੀਂ ਵੀ ਜੁੜ ਜਾਓ ਜੀ ਜੇਕਰ ਕਿਸੇ ਸਵਾਲ ਦਾ ਜਵਾਬ ਪਤਾ ਜਾਂ ਕੋਈ ਸਵਾਲ ਹੈ ਤੁਹਾਡੇ ਕੋਲ ਪੰਜਾਬੀ ਵਿਰਸੇ ਦੇ ਨਾਲ ਜੁੜਿਆ ਹੋਇਆ। ਹੈਲੋ, ਸਤਿ ਸ੍ਰੀ ਅਕਾਲ।
ਹਾਂਜੀ ਸਤਿ ਸ੍ਰੀ ਅਕਾਲ ਭੈਣ ਜੀ, ਹਰਮੀਤ ਸਿੰਘ ਬੋਲ ਰਿਹਾ ਰਾਜਸਥਾਨ ਦੇ ਚੂਰੂ ਜ਼ਿਲ੍ਹੇ ਤੋਂ। ਭੈਣ ਜੀ ਸਾਰੇ ਸੁਣਨ ਵਾਲਿਆਂ ਨੂੰ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਭੈਣ ਜੀ।
ਸਵਾਗਤ ਜੀ ਤੁਹਾਡਾ ਬਹੁਤ ਬਹੁਤ ਪ੍ਰੋਗਰਾਮ 'ਚ। ਤੇ ਹਰਮੀਤ ਜੀ ਫਿਰ ਕਿਹੜੇ ਸਵਾਲ ਦਾ ਜਵਾਬ ਲੈ ਕੇ ਆਏ ਹੋ?
ਹਾਂਜੀ ਸੋਹਣਾ ਪ੍ਰੋਗਰਾਮ ਚੱਲ ਰਿਹਾ ਭੈਣ ਜੀ, ਤੁਸੀਂ ਗੀਤ ਵੀ ਬੜਾ ਸੋਹਣਾ ਕੁਲਦੀਪ ਮਾਨਕ ਜੀ ਦਾ ਸੁਣਾਇਆ। ਤੇ ਆਪਣੇ ਨਾ ਮੈਂ ਜਿਹੜਾ ਤੁਸੀਂ ਫੁੱਟੀ ਕੌਡੀ ਪੁੱਛਿਆ, ਉਹ ਫੁੱਟੀ ਕੌਡੀ ਭੈਣ ਜੀ ਜਿਹੜੀ ਕੌਡੀ ਆਪਾਂ ਬੱਚੇ ਦੇ ਵੀ ਜਿਵੇਂ ਤੜਾਗੀ ਪਾਉਂਦੇ ਹੁੰਦੇ ਸੀ ਤੇ ਉਹਦੇ ਵਿੱਚ ਪਾਉਂਦੇ ਆ, ਉਹ ਕਿਉਂਕਿ ਉਹ ਮਤਲਬ ਉਹਦਾ ਦੋ ਮੋਹਰੇ, ਇੱਕ ਮੋਹਰਾ ਤੇ ਪਹਿਲਾਂ ਹੀ ਹੁੰਦਾ ਤੇ ਇੱਕ ਦੂਸਰਾ ਵਿੱਚੋਂ ਕੱਢ ਕੇ ਮੋਹਰਾ ਤੇ ਫੇਰ ਉਹਦੇ ਵਿੱਚ ਧਾਗਾ ਪਰੋ ਕੇ ਤੇ ਬੰਨੀ ਜਾਂਦੀ ਹੈ। ਤੇ ਜਿਹੜੇ ਵਿਆਹ ਸ਼ਾਦੀ ਚ ਗਾਨਾ ਬੰਨਦੇ ਹੁੰਦੇ ਆ ਉਹਦੇ ਚ ਵੀ ਉਹ ਕੌਡੀ ਬੰਨੀ ਜਾਂਦੀ ਹੈ। ਮੇਰੇ ਖਿਆਲ ਇਸੇ ਕਰਕੇ ਉਹਨੂੰ ਫੁੱਟੀ ਕੌਡੀ ਕਹਿੰਦੇ ਆ ਵੀ ਉਹਦੇ ਤੋਂ ਭਾਵ ਵੀ ਉਹਦਾ ਕੋਈ ਮੁੱਲ ਨਹੀਂ ਹੈਗਾ ਜਮਾ, ਮਤਲਬ ਵੀ ਵੈਸੇ ਕਿਹਾ ਜਾਂਦਾ ਵੀ ਮੁੱਲ ਚੀਜ਼ ਹੋ ਗਈ ਤੇ ਇਹ ਉਸ ਹਿਸਾਬ ਨਾਲ ਵੇਖੀ ਤਾਂ ਕੋਈ ਮੁੱਲ ਨਹੀਂ ਉਹਦਾ।
ਅੱਛਾ ਜੀ, ਠੀਕ ਹੈ। ਸੋ ਮਤਲਬ ਉਸ ਕੌਡੀ ਦਾ ਕੋਈ ਮੁੱਲ ਨਹੀਂ ਹੁੰਦਾ, ਫੁੱਟੀ ਕੌਡੀ ਹੁੰਦੀ ਆ, ਇਸੇ ਕਰਕੇ ਕਿਹਾ ਜਾਂਦਾ ਫੁੱਟੀ ਕੌਡੀ।
ਹਾਂਜੀ ਹਾਂਜੀ,
ਵੀ ਘੱਟ
ਤੋਂ ਘੱਟ ਕੀਮਤ। ਹਾਂਜੀ, ਜਿਵੇਂ ਉਹ ਕਹਿੰਦੇ ਨਾ ਪਾਈ, ਆਪਣੇ ਜਿਹੜੀ ਮੈਥਮੈਟਿਕਸ ਪਾਈ ਕਹਿੰਦੇ ਨੇ, ਪਾਈ ਕਾ ਮਾਨ ਬਤਾਓ, ਉਹ ਪਾਈ ਜਿਹੜੀ ਹੋ ਗਈ ਮਤਲਬ ਵੀ ਪਾਈ ਪਾਈ ਦਾ ਹਿਸਾਬ ਵੀ ਸਭ ਤੋਂ ਛੋਟੀ ਜਿਹੜੀ ਆਪਾਂ ਸਮਝ ਸਕਦੇ ਹਾਂ ਜਿਹੜੀ ਗਿਣਤ ਮਿਣਤ ਦੇ ਵਿੱਚ, ਉਹ ਕੌਡੀ ਹੋਣੀ ਹੈ ਮੇਰੇ ਖਿਆਲ ਉਹਨਾਂ ਜਮਾਨਿਆਂ ਚ।
ਅੱਛਾ ਜੀ, ਚਲੋ ਠੀਕ ਹੋ ਗਿਆ। ਸੋ ਤੁਸੀਂ ਕੌਡੀ ਦਾ ਜਵਾਬ ਦਿੱਤਾ ਤੇ ਕੁਛ ਹੋਰ ਸਾਂਝ ਪਾਉਣਾ ਚਾਹੋ, ਕੋਈ ਸਵਾਲ?
ਹਾਂਜੀ, ਥਾਲ ਥਾਲ ਤਾਂ ਭੈਣ ਜੀ ਮੈਨੂੰ ਵੈਸੇ ਡਾਊਟ ਹੋ ਰਿਹਾ, ਬਾਕੀ ਤੇ ਭੈਣਾਂ ਦੱਸਣਗੇ ਜਿਵੇਂ ਤੁਸੀਂ ਕਿਹਾ। ਤੇ ਉਹ ਥਾਲ ਜਿਵੇਂ ਆਪਣੇ ਇੱਕ ਤੇ ਜਿਹੜੇ ਥਾਲ ਆਪਾਂ ਯੂਜ ਕਰਦੇ ਹੁੰਦੇ ਤੇ ਇੱਕ ਜਿਵੇਂ ਧਰਤੀ ਨੂੰ ਵੀ ਮੇਰੇ ਖਿਆਲ ਥਾਲ ਕਿਹਾ ਗੁਰੂ ਸਾਹਿਬਾਨਾਂ ਨੇ। ਤੇ ਦੂਸਰਾ ਭੈਣ ਜੀ ਮੈਂ ਸਵਾਲ ਇਹ ਕਰਨਾ ਸੀ ਵੀ ਇੱਕ ਤਾਂ ਜਿਵੇਂ ਮੁਰੱਬਾ ਕੀ ਚੀਜ਼ ਹੁੰਦੀ ਆ, ਤੇ ਦੂਸਰਾ ਇਹ ਵੀ ਹਾਂਜੀ ਇੱਕ ਦੂਸਰਾ ਇਹ ਜੇ ਕੋਈ ਜਾਣਦਾ ਹੋਵੇ ਭੈਣ ਜੀ ਵੀ ਆਪਣੇ ਫੋਗ ਕਿਹਨੂੰ ਕਹਿੰਦੇ? ਇੱਕ ਤੇ ਫੋਗ ਹੁੰਦਾ ਜਿਹੜਾ ਉਹ ਆਪਣੇ ਡੀਓਡਰੈਂਟ ਕੀ ਕਹਿੰਦੇ ਆਪਾਂ ਜਿਹੜੇ ਲਾਉਂਦੇ ਹੁੰਦੇ ਉਹ ਹੁੰਦਾ, ਉਹ ਨੀ ਭੈਣ ਜੀ, ਤੇ ਇਹ ਫੋਗ ਹੋਰ ਹੁੰਦਾ ਕੋਈ, ਉਹ ਕੀ ਚੀਜ਼ ਹੁੰਦੀ ਆ ਫੋਗ? ਕਿਸੇ ਨੇ ਜੇ ਵੇਖਿਆ ਹੋਵੇ ਜਾਂ ਕੀ ਚੀਜ਼ ਹੁੰਦੀ ਆ ਦੱਸੇ ਭੈਣ ਜੀ, ਤੇ ਬਹੁਤ ਸ਼ੁਕਰੀਆ ਭੈਣ ਜੀ ਤੁਹਾਡਾ ਸਮਾਂ ਬਾਹਲਾ ਲੈ ਲਿਆ ਮੈਂ
ਜੀ। ਬਹੁਤ ਧੰਨਵਾਦ ਜੀ, ਕੋਈ ਗੱਲ ਨਹੀਂ, ਪਰ ਬਹੁਤ ਵਧੀਆ ਗੱਲਾਂ ਬਾਤਾਂ ਔਰ ਸਵਾਲ ਤੁਸੀਂ ਲੈ ਕੇ ਆਏ ਹੋ, ਸ਼ੁਕਰੀਆ ਸਾਂਝ ਪਾਉਣ ਦੇ ਲਈ। ਸੋ ਫੁੱਟੀ ਕੌਡੀ ਦੇ ਬਾਰੇ ਗੱਲ ਕਰਕੇ ਕਹਿੰਦੇ ਤੁਹਾਡੇ ਕੋਲ, ਅਗਰ ਇਸ ਸਬੰਧੀ ਕੋਈ ਹੋਰ ਜਾਣਕਾਰੀ ਹੋਵੇ ਤੇ ਜ਼ਰੂਰ ਸ਼ੇਅਰ ਕਰਨਾ ਜੀ। ਸਵਾਲ ਫੋਗ ਤੇ ਮੁਰੱਬਾ ਕਿਹਨੂੰ ਕਹਿੰਦੇ ਨੇ ਜੀ? ਗੱਲ ਕਰਦੇ ਸਾਡੇ ਅਗਲੇ ਸਰੋਤੇ। ਹੈਲੋ, ਸਤਿ ਸ਼੍ਰੀ ਅਕਾਲ ਜੀ।
ਦੀਪ ਜੀ ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਜੀ,
ਹੋਰ ਜੀ ਠੀਕ ਹੋ?
ਜੀ ਚੜ੍ਹਦੀ ਕਲਾ, ਤੁਸੀਂ ਸੁਣਾਓ ਕਿੱਥੋਂ ਗੱਲ ਕਰ ਰਹੇ ਹੋ, ਕੌਣ ਗੱਲ ਕਰ ਰਹੇ ਹੋ?
ਸਿੰਦਰ ਗਹਿਲੋਤ, ਪਿੰਡ ਵੀਰਾਵਤੀ, ਫਤਿਹਾਬਾਦ, ਹਰਿਆਣਾ ਜੀ।
ਅੱਛਾ ਜੀ, ਤੇ ਕੀ ਕਹਿਣਾ ਚਾਹੋਗੇ?
ਬਹੁਤ ਵਧੀਆ ਯਾਰ, ਪਹਿਲਾਂ ਤਾਂ ਤੇ ਜਿਹੜਾ ਆਪਣੇ ਬਾਈ ਜੀ ਹੁਣੇ ਕਾਲ ਕਰਕੇ ਗਏ ਨੇ ਅਰਮੀਤ ਜੀ, ਹਨਾ,
ਹਾਂਜੀ,
ਇਹ ਪੁੱਛਦੇ ਨੇ ਮੁਰੱਬਾ ਪੁੱਛਦੇ ਨੇ ਕੀ ਹੁੰਦਾ?
ਜੀ ਬਿਲਕੁਲ, ਮੁਰੱਬਾ ਕਿਹਨੂੰ ਕਹਿੰਦੇ ਨੇ?
ਮੁਰੱਬਾ ਇੱਕ ਤਾਂ ਖਾਣ ਵਾਲਾ ਹੁੰਦਾ, ਠੀਕ ਹੈ ਜੀ।
ਅੱਛਾ ਜੀ,
ਤੇ ਇੱਕ ਮਤਲਬ ਜਿਵੇਂ ਪੈਲੀ ਹੁੰਦੀ ਸੀ, ਉਹਨੂੰ ਕਹਿੰਦੇ ਨੇ ਕੋਈ ਇੰਨੇ ਮੁਰੱਬੇ ਪੈਲੀ ਹੈ, ਉਸ ਨੂੰ ਕਹਿ ਜਾਂਦਾ ਹੈਗਾ।
ਅੱਛਾ, ਕਿੰਨੀ ਮਿੰਟੀ ਗਿਣਤੀ ਹੁੰਦੀ ਹੈ ਮੁਰੱਬਿਆਂ ਦੀ?
ਹਾਂਜੀ,
ਕੋਈ ਮਿੰਟੀ ਗਿਣਤੀ ਹੁੰਦੀ ਹੈ? ਮੈਂ ਕਿਹਾ ਜੀ ਮੁਰੱਬਿਆਂ ਦੀ ਪੰਜਾਬੀ ਭਾਸ਼ਾ ਦੇ ਵਿਚ ਇਕੋਤਰੀ ਕਿਸ ਗਿਣਤੀ ਨੂੰ ਕਹਿੰਦੇ ਨੇ?
ਇਕੋਤਰੀ ਨਹੀਂ ਮੈਮ, ਇਹ ਨੀ ਮੈਂ ਅੱਜ ਨਾ ਹੀ ਪਹਿਲੀ ਵਾਰ ਸੁਣਿਆ ਤਾਂ ਵੈਸੇ ਮੈਂ।
ਅੱਛਾ ਜੀ, ਚਲੋ ਕੋਈ ਨੀ, ਬਾਕੀ ਇਹ ਹੈ ਕਿ ਸਵਾਲ ਹੋਰ ਵੀ ਬਹੁਤ ਸਾਰੇ ਨੇ, ਤੁਸੀਂ ਅਗਰ ਕੁਛ ਪੁੱਛਣਾ ਚਾਹੁੰਦੇ ਹੋ ਤਾਂ ਪੁੱਛ ਸਕਦੇ ਹੋ।
ਨਹੀਂ ਚਲੋ ਸੁਣੀ ਜਾਂਦੇ, ਜੇ ਕੋਈ ਯਾਦ ਆ ਗਿਆ ਤਾਂ ਹੋਰ ਸਵਾਲ ਜਵਾਬ ਦੇ ਦਾਂਗੇ, ਠੀਕ ਹੈ ਜੀ।
ਜੀ ਚਲੋ, ਥੈਂਕ ਯੂ ਜੀ, ਸ਼ੁਕਰੀਆ ਕਾਲ ਕਰਨ ਦੇ ਲਈ। ਸੋ ਦੋਸਤੋ, ਪ੍ਰੋਗਰਾਮ ਰੰਗਲੇ ਬੋਲ ਚ ਤੁਸੀਂ ਵੀ ਸਾਂਝ ਪਾ ਸਕਦੇ ਹੋ, ਸਵਾਲ ਬਹੁਤ ਸਾਰੇ ਨੇ। ਇਸ ਵਕਤ ਜਿਹੜੇ ਸਵਾਲ ਮੇਰੇ ਕੋਲ ਆ ਰਹੇ ਨੇ ਮੈਸੇਜ ਦੇ ਰੂਪ ਦੇ ਵਿਚ, ਚਿਰੋਕਣਾ ਕਿਹਨੂੰ ਕਹਿੰਦੇ ਨੇ, ਇਹਦੇ ਸੰਬੰਧੀ ਵੀ ਅਗਰ ਤੁਸੀਂ ਜਾਣਦੇ ਹੋਵੋ ਤੇ ਜਰੂਰ ਦੱਸਣਾ ਚਿਰੋਕਣਾ ਕੀ ਹੁੰਦਾ ਹੈ। ਗੁਰਿੰਦਰਪਾਲ ਸਿੰਘ ਸੈਣੀ ਜੀ ਜੁੜ ਚੁੱਕੇ ਨੇ। ਅੱਛਾ ਵੀ, ਥਾਲ ਦੇ ਬਾਰੇ ਬੜੀ ਲੰਬੀ ਚੌੜੀ ਜਾਣਕਾਰੀ ਜਿਹੜੀ ਉਹ ਸ਼ੇਅਰ ਕਰ ਲਿੱਤੀ ਹੈ ਇਹਨਾਂ ਨੇ। ਸਤਿ ਸ਼੍ਰੀ ਅਕਾਲ ਤੁਹਾਨੂੰ ਵੀ, ਜੀ ਆਇਆਂ ਨੂੰ ਕਹਿੰਦੇ ਆ, ਤੇ ਥੈਂਕ ਯੂ। ਜਵਾਬ ਤਾਂ ਬਿਲਕੁਲ ਸਹੀ ਹੈ, ਕਾਪੀ ਪੇਸਟ ਨਾ ਕੀਤਾ ਹੋਵੇ, ਬਸ ਇੰਨਾ ਹੈ। ਤੇ ਕੌਡੀ ਇੱਕ ਸਮੁੰਦਰੀ ਜੀਵ ਕਹਿੰਦੇ ਨੇ ਕਿ, ਔਰ ਨਾਲ ਹੀ ਇਹਨਾਂ ਨੇ ਦੱਸਿਆ ਕਿ ਕੌਡੀ ਪ੍ਰਾਪਤ ਕਰਨ ਲਈ ਜੀਵ ਨੂੰ ਮਾਰਿਆ ਜਾਂਦਾ। ਅੱਛਾ ਜੀ, ਤੇ ਸਵਾਲ ਹੈ ਕਿ ਚੱਲਣ ਕਿਸ ਨੂੰ ਕਹਿੰਦੇ ਨੇ? ਹੈਲੋ, ਸਤਿ ਸ਼੍ਰੀ ਅਕਾਲ ਜੀ।
ਹਾਂਜੀ ਹੈਲੋ, ਸਤਿ ਸ਼੍ਰੀ ਅਕਾਲ ਸੰਦੀਪ ਬੇਟਾ
ਜੀ। ਸਤਿ ਸ਼੍ਰੀ ਅਕਾਲ ਜੀ, ਆਪਣਾ ਨਾਂ ਦੱਸ ਦਿਓ।
ਮੈਂ ਕਮਲਜੀਤ ਬੋਲਦੀ ਹਾਂ ਕੈਲੀਫੋਰਨੀਆ ਤੋਂ ਬੇਟਾ
ਜੀ। ਅੱਛਾ, ਰੇਡੀਓ ਸੈੱਟ ਦੀ ਆਵਾਜ਼ ਥੋੜੀ ਜੀ ਘੱਟ ਕਰ ਦਿਓ।
ਹਾਂ ਬਿਲਕੁਲ, ਅੱਜ ਬਹੁਤ ਦਿਨਾਂ ਬਾਅਦ ਕਾਲ ਲੱਗੀ ਹੈ, ਗਾਲ ਹੀ ਨੀ ਲੱਗਦੀ ਵੀਜੀ। ਬਹੁਤ ਤੇਰਾ ਪ੍ਰੋਗਰਾਮ ਬਹੁਤ ਸੋਹਣਾ ਹੁੰਦਾ, ਹਰ ਪ੍ਰੋਗਰਾਮ ਜਿਹੜਾ ਸੁਣਦੀ ਹਾਂ ਬਹੁਤ ਸਾਰਾ, ਮੈਂ ਕੋਈ ਮਿਸ ਨਹੀਂ ਕੀਤਾ ਕਦੀ ਜੀ।
ਹਾਂਜੀ ਜੀ, ਬਹੁਤ ਵਧੀਆ ਲੱਗਦਾ ਜਦੋਂ ਤੁਸੀਂ ਕਾਲ ਕਰਦੇ ਹੁੰਦੇ ਹੋ, ਤਾਂ ਫਿਰ ਅੱਜ ਤਾਂ ਬੜੀ ਸਾਰੀਆਂ ਗੱਲਾਂ ਨੇ ਪੰਜਾਬੀ ਵਿਰਸੇ ਦੇ ਨਾਲ ਜੁੜੀਆਂ ਹੋਈਆਂ, ਕੀ ਸ਼ੇਅਰ ਕਰਨ ਵਾਲੇ ਹੋ? ਜਵਾਬ ਕੋਈ ਸਵਾਲ?
ਹਾਂ, ਤੁਸੀਂ ਉਹ ਪੁੱਛਿਆ ਨਾ ਵੀ ਜਿਹੜੇ ਆਪਣੇ ਤਮਾਸ਼ਾ ਦਿਖਾਉਂਦੇ ਹੁੰਦੇ ਸੀਗੇ,
ਹਾਂਜੀ,
ਬਾਂਦਰ ਦਾ, ਰਿੱਛ ਦਾ, ਉਹਨੂੰ ਕਹਿੰਦੇ ਸੀਗੇ ਮਦਾਰੀ।
ਮਦਾਰੀ? ਅੱਛਾ ਜੀ,
ਮਦਾਰੀ ਕਹਿੰਦੇ ਸੀਗੇ ਉਹਨੂੰ।
ਅੱਛਾ, ਤੁਸੀਂ ਕਦੇ ਦੇਖਿਆ ਜੀ ਉਹ ਖੇਡ, ਉਹ ਤਮਾਸ਼ਾ?
ਬੇਟੇ ਪਹਿਲਾਂ ਛੋਟੇ ਹੁੰਦੇ ਸੀ ਪਿੰਡਾਂ ਦੇ ਵਿੱਚ, ਉਹੀ ਮਨੋਰੰਜਨ ਹੁੰਦਾ ਸੀਗਾ।
ਜੀ ਜੀ ਜੀ। ਅੱਛਾ, ਤੁਹਾਡੀ ਗਲੀ ਦੇ ਵਿੱਚ ਜਾਂਦੇ ਹੁੰਦੇ ਸੀ ਜਾਂ ਫਿਰ ਕਿਤੇ ਖਾਸ ਕੋਈ ਥਾਂ ਬਣੀ ਹੁੰਦੀ ਸੀ ਉੱਥੇ ਦੇਖਣ ਜਾਂਦੇ ਹੁੰਦੇ ਸੀ ਤੁਸੀਂ?
ਬਸ ਏਦਾਂ ਹੀ ਗਲੀਆਂ ਦੇ ਵਿੱਚ ਫਿਰਦੇ ਹੁੰਦੇ ਸੀਗੇ, ਮਦਾਰੀ ਤਮਾਸ਼ਾ ਦਿਖਾਉਂਦੇ ਬੱਚਿਆਂ ਨੂੰ, ਆਟਾ ਪਾ ਦੇਣਾ, ਦਾਣੇ ਪਾ ਦੇਣੇ।
ਠੀਕ ਹੈ ਜੀ, ਬਹੁਤ ਵਧੀਆ। ਸੋ ਕਾਫੀ ਵਧੀਆ ਤੁਸੀਂ ਗੱਲਾਂ ਕੀਤੀਆਂ ਕਿ ਉਹਨਾਂ ਨੂੰ ਮਿਹਨਤ ਦੇ ਰੂਪ ਦੇ ਵਿੱਚ ਪੈਸੇ ਦਿੱਤੇ ਜਾਂਦੇ ਸੀ, ਗੁੜ ਦਿੱਤਾ ਜਾਂਦਾ ਸੀ, ਦਾਣੇ ਜਾਂ ਫਿਰ ਆਟਾ,
ਗੁੜ, ਦਾਣੇ, ਆਟਾ। ਬਿਲਕੁਲ ਬਿਲਕੁਲ।
ਸੋ ਗਲੀ ਗਲੀ ਸੱਥਾਂ ਦੇ ਵਿੱਚ ਤਮਾਸ਼ਾ ਕਰਕੇ ਮਦਾਰੀ ਜਿਹੜੇ ਨੇ ਉਹ ਆਪਣੀ ਰੋਜ਼ੀ ਰੋਟੀ ਕਮਾਉਂਦੇ ਹੁੰਦੇ ਸੀਗੇ। ਅੱਛਾ ਜੀ, ਸੋ ਇੱਕ ਥਾਲ ਦਾ ਜ਼ਿਕਰ ਮੈਂ ਕੀਤਾ ਹੈ ਕਿ ਥਾਲ ਕਿਹਨੂੰ ਕਹਿੰਦੇ ਨੇ?
ਥਾਲ ਬੇਟੇ ਉਹ ਹੁੰਦਾ ਆਪਣੇ ਵੱਡਾ ਸਾਰਾ, ਜਿਵੇਂ ਛੋਟਾ ਹੁੰਦਾ ਉਹਨੂੰ ਥਾਲੀ ਕਹਿ ਦਿੰਦੇ ਆ, ਥੋੜਾ ਵੱਡਾ ਹੁੰਦਾ ਉਹਨੂੰ ਥਾਲ ਕਹਿੰਦੇ ਆ।
ਅੱਛਾ, ਇਹ ਨਾ ਇੱਕ ਖੇਡ ਹੈ ਜੀ, ਇੱਕ ਤਰ੍ਹਾਂ ਦੀ ਇੱਕ ਖੇਡ ਹੈ।
ਓਕੇ,
ਹਾਂਜੀ, ਤੇ ਇਹ ਖੇਡ ਹੈ ਪਰ ਇਹ ਖੇਡੀ ਜਾਂਦੀ ਆ, ਤੇ ਇਹ ਹੁਣ ਜੇ ਕਿਸੇ ਨੇ ਥਾਲ ਖੇਡੀ ਹੋਵੇ ਤੇ ਉਹਦੇ ਬਾਰੇ ਪਤਾ ਹੋਏਗਾ ਬਿਲਕੁਲ। ਬਾਕੀ ਬਿਲਕੁਲ, ਥਾਲ ਜਿਹੜੀ ਆਪਾਂ ਥਾਲੀਆਂ ਘਰਾਂ ਦੇ ਵਿੱਚ ਬਰਤਨ ਵਰਤਦੇ ਹਾਂ ਉਹ ਤਾਂ ਤੁਸੀਂ ਬਿਲਕੁਲ ਸਹੀ ਦੱਸਿਆ ਜੀ।
ਹਾਂਜੀ, ਬਸ ਇੰਨਾ ਹੀ ਪਤਾ ਬੇਟੇ ਮੈਨੂੰ ਥਾਲ ਦਾ, ਹੋਰ ਨੀ ਮੈਨੂੰ ਪਤਾ।
ਚਿਰੋਕਣਾ ਦੇ ਬਾਰੇ ਪਤਾ ਜੀ? ਚਿਰੋਕਣਾ,
ਚਿਰਾਗ,
ਚਿਰੋਕਣਾ,
ਚਿਰੋਕਣਾ, ਨਹੀਂ ਇਹਦੇ ਬਾਰੇ ਵੀ ਨੀ ਪਤਾ
ਜੀ। ਚਲੋ, ਤੁਹਾਡੇ ਕੋਲ ਕੋਈ ਸਵਾਲ ਹੋਵੇ ਤੁਸੀਂ ਦੱਸ ਦਿਓ।
ਬਸ ਮੈਂ ਤਾਂ ਸੁਣਦੀ ਰਹਿੰਦੀ ਹਾਂ ਆਪਣੀ ਬੇਟੀ ਨੂੰ, ਬਹੁਤ ਹੀ ਮਿੱਠੀਆਂ ਮਿੱਠੀਆਂ ਗੱਲਾਂ, ਬਹੁਤ ਸਾਰਾ ਆਸ਼ੀਰਵਾਦ ਦਿੰਦੀ ਰਹਿੰਦੀ ਹਾਂ ਮੈਂ ਆਪਣੀ ਬੱਚੀ ਨੂੰ।
ਜੀ ਬਹੁਤ ਸ਼ੁਕਰੀਆ, ਔਰ ਤੁਹਾਡੀਆਂ ਦੁਆਵਾਂ ਦੇ ਸਦਕਾ ਹੀ ਅਸੀਂ ਬਿਲਕੁਲ ਜੀ ਪ੍ਰੋਗਰਾਮ ਪੇਸ਼ ਕਰਦੇ ਹਾਂ, ਤੁਹਾਡੇ ਤੱਕ ਪਹੁੰਚ ਕਰਦੇ ਹਾਂ। ਸੋ ਬੜਾ ਵਧੀਆ ਲੱਗਦਾ ਸਾਨੂੰ ਵੀ ਤੁਸੀਂ ਜੁੜਦੇ ਹੋ, ਤੇ ਮੇਰੇ ਵੱਲੋਂ ਅੰਕਲ ਜੀ ਨੂੰ ਵੀ ਸਤਿ ਸ਼੍ਰੀ ਅਕਾਲ ਕਹਿਣਾ ਜੀ, ਉਹ ਵੀ ਪ੍ਰੋਗਰਾਮ ਸੁਣ ਰਹੇ ਹੋਣਗੇ ਪੱਕਾ।
ਹਾਂ ਅੰਕਲ ਜੀ ਨਾਲ ਕਰੋ ਗੱਲ।
ਹੈਲੋ
ਜੀ, ਬਹੁਤ ਸਵਾਗਤ, ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਬੇਟਾ ਜੀ, ਸਤਿ ਸ਼੍ਰੀ ਅਕਾਲ ਸੰਦੀਪ, ਸੁਣਨ ਵਾਲਿਆਂ ਨੂੰ, ਭੈਣ ਭਰਾਵਾਂ ਨੂੰ ਵੀ ਮਤਲਬ ਬਹੁਤ ਬਹੁਤ ਸਤਿ ਸ਼੍ਰੀ ਅਕਾਲ, ਤੇ ਛੋਟਿਆਂ ਨੂੰ ਪਿਆਰ
ਜੀ। ਤੇ ਅੰਕਲ ਜੀ ਵਿਹਲਾ ਟਾਈਮ ਕੱਢ ਕੇ ਫਿਰ ਬੜੇ ਆਰਾਮ ਨਾਲ ਬਹਿ ਕੇ ਰੇਡੀਓ ਸੁਣਦੇ ਹੁੰਦੇ ਹੋ ਜਾਂ ਕੋਈ ਬਿਜ਼ੀ ਬਿਜ਼ੀ ਹੁੰਦੇ ਹੋ, ਕੰਮ ਕਾਰ ਕਰਦੇ ਸੁਣਦੇ ਹੁੰਦੇ ਹੋ?
ਨਾ 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 ਨਾ, ਇਹ ਸਾਡੇ ਕੋਲ ਮੇਰੇ ਕੋਲ ਟਾਈਮ ਬਿਲਕੁਲ ਫ੍ਰੀ ਹੁੰਦਾ, ਕਦੇ ਅਸੀਂ ਕਾਲ ਨਹੀਂ ਕਰਦੇ, ਅਸੀਂ ਸੁਣਨ ਚ ਜਿਆਦਾ ਸਵਾਦ ਲੈਂਦੇ ਹਾਂ।
ਅਰੇ ਵਾਹ, ਕੀ ਬਾਤ ਹੈ, ਚਲੋ ਸਾਨੂੰ ਚੰਗਾ ਲੱਗਦਾ ਪਰ ਕਦੇ ਕਦੇ ਕਾਲ ਕਰ ਲਿਆ ਕਰੋ।
1 ਘੰਟੇ ਦਾ ਤੁਹਾਡਾ ਲਗਾਤਾਰ ਪ੍ਰੋਗਰਾਮ ਸੁਣਦੇ ਆ, ਬਹੁਤ ਵਧੀਆ ਮਤਲਬ ਪ੍ਰੋਗਰਾਮ ਹੁੰਦਾ ਤੁਹਾਡਾ, ਬਹੁਤ ਹੀ ਵਧੀਆ
ਜੀ। ਬਹੁਤ ਸ਼ੁਕਰੀਆ, ਬਹੁਤ ਬਹੁਤ ਧੰਨਵਾਦ ਤੁਹਾਡੀਆਂ ਦੁਆਵਾਂ, ਤੇ ਬੜਾ ਵਧੀਆ ਲੱਗਦਾ ਜੀ ਕਾਲ ਕਰਦੇ ਹੋ। ਸੋ ਸਾਡੇ ਸਰੋਤੇ ਪਸੰਦ ਕਰਦੇ ਨੇ ਜੀ ਪ੍ਰੋਗਰਾਮ ਨੂੰ, ਸ਼ੁਕਰੀਆ, ਸ਼ੁਕਰੀਆ ਜੀ ਸਾਂਝ ਪਾਉਣ ਲਈ।
ਓਕੇ ਜੀ, ਓਕੇ।
ਸੋ ਮਦਾਰੀ ਦਾ ਜ਼ਿਕਰ ਕਰਕੇ ਗਏ ਨੇ ਹੁਣੇ ਹੁਣੇ, ਮਦਾਰੀ ਦੇ ਬਾਰੇ ਦੱਸ ਦਿੱਤਾ, ਬਹੁਤ ਵਧੀਆ ਜਵਾਬ। ਔਰ ਇਧਰ ਕੁਲਦੀਪ ਸੰਧਾ ਜੀ ਵੀ ਜੁੜ ਚੁੱਕੇ ਨੇ, ਇਹਨਾਂ ਨੇ ਕਿਹਾ ਜੀ ਕਿ ਤਮਾਸ਼ੇ ਵਾਲਾ ਨਾ ਮਦਾਰੀ ਹੈ ਜੀ, ਔਰ ਬਿਲਕੁਲ ਸੱਚੀ ਗੱਲ ਹੈ ਜੀ ਕਿ ਪਹਿਲਾਂ ਏਦਾਂ ਹੀ ਹੁੰਦਾ ਹੁੰਦਾ ਸੀਗਾ ਕਿ ਖੇਡਾਂ ਪਾਉਣਾ, ਸੋ ਇਹ ਕਿਤੇ ਨਾ ਕਿਤੇ ਕਈ ਵਾਰੀ ਬਹੁਤ ਸਾਰੇ ਲੋਕ ਏਦਾਂ ਦੇ ਹੁੰਦੇ ਸੀਗੇ ਜਿਨ੍ਹਾਂ ਦਾ ਨਾ ਇਹ ਕਿੱਤਾ ਹੁੰਦਾ ਸੀਗਾ, ਪਿਤਾ ਪੁਰਖੀ ਕਿੱਤਾ ਹੁੰਦਾ ਸੀਗਾ, ਤੇ ਉਹੀ ਲੋਕ ਇਸ ਕੰਮ ਨੂੰ ਕਰਦੇ ਹੁੰਦੇ ਸੀਗੇ। ਸੋ ਡਮਰੂ ਹੁੰਦਾ ਸੀ ਮੇਰੇ ਖਿਆਲ ਉਹਨਾਂ ਕੋਲ, ਸ਼ਾਇਦ ਉਹਨੂੰ ਡੁਗਡੁਗੀ ਵੀ ਕਹਿੰਦੇ ਹੁੰਦੇ ਸੀਗੇ, ਹਨਾ ਜੀ, ਡੁਗਡੁਗੀ ਹੁੰਦੀ ਸੀ, ਡਮਰੂ ਹੁੰਦਾ ਸੀਗਾ ਉਹਨਾਂ ਦੇ ਕੋਲ, ਵਜਾ ਕੇ ਬੱਚਿਆਂ ਨੂੰ ਜਾਂ ਹੋਰ ਲੋਕਾਂ ਨੂੰ ਆਪਣੇ ਆਸੇ ਪਾਸੇ ਇਕੱਠਾ ਕਰ ਲੈਂਦੇ ਹੁੰਦੇ ਸੀ, ਫਿਰ ਉਸ ਤੋਂ ਬਾਅਦ ਆਪਣਾ ਜਿਹੜਾ ਉਹ ਖੇਡ ਹੁੰਦਾ ਸੀਗਾ ਉਸ ਨੂੰ ਸ਼ੁਰੂ ਕਰਦੇ ਹੁੰਦੇ ਸੀਗੇ। ਬਾਕੀ ਦੇਖੋ ਆਹ ਵੀ ਵਿਹਲੇ ਹੁੰਦੇ ਸੀਗੇ ਹਨਾ ਜੀ, ਮਨੋਰੰਜਨ ਦੇ ਏਦਾਂ ਵੀ ਲੋਕਾਂ ਨੇ ਮਨੋਰੰਜਨ ਕੀਤਾ, ਔਰ ਹੁਣ ਦੇਖੋ ਸਾਡੇ ਕੋਲ ਹਜ਼ਾਰ ਹੀ ਤਰ੍ਹਾਂ ਦੀਆਂ ਚੀਜ਼ਾਂ ਨੇ, ਅਸੀਂ ਆਪਣੀ ਚੋਇਸ ਦੇ ਨਾਲ ਪਸੰਦ ਦੇ ਨਾਲ ਆਪਣਾ ਮਨੋਰੰਜਨ ਕਰਦੇ ਹਾਂ। ਸੋ ਗੱਲ ਕਰਦੇ ਹਾਂ ਸਾਰੇ ਅਗਲੇ ਸਰੋਤੇ। ਹੈਲੋ, ਸਤਿ ਸ਼੍ਰੀ ਅਕਾਲ, ਹੈਲੋ, ਮੈਨੂੰ ਲੱਗਦਾ ਉਹਨਾਂ ਤੱਕ ਆਵਾਜ਼ ਨਹੀਂ ਜਾ ਰਹੀ। ਸੋ ਤੁਸੀਂ ਦੁਬਾਰਾ ਡਾਇਲ ਕਰ ਸਕਦੇ ਹੋ ਜੀ, ਨੰਬਰ 9496337333309, ਇੰਡੀਆ ਦਾ ਇਹ ਸਟੂਡੀਓ ਨੰਬਰ ਹੈ ਜੀ, ਇੰਤਜ਼ਾਰ ਕਰ ਰਹੇ ਹਾਂ। ਤੇ ਚਿਰੋਕਣਾ ਕਿਹਨੂੰ ਕਹਿੰਦੇ ਨੇ? ਚੱਲਣਾ ਤੇ ਚੱਲਣ, ਐਕਚੁਅਲੀ ਜੋ ਸ਼ਬਦ ਹੈ ਚੱਲਣ, ਸੋ ਚੱਲਣ ਕਿਹਨੂੰ ਕਹਿੰਦੇ ਨੇ?
ਅੱਖ ਰੱਖਦਾ ਤੇ ਚੋਰੀ ਚੋਰੀ ਤੱਕਦਾ, ਅੱਖ ਰੱਖਦਾ ਤੇ ਚੋਰੀ ਚੋਰੀ ਤੱਕਦਾ, ਮੈਨੂੰ ਲੱਗਦਾ ਡਾਡਾ ਮੇਰੇ ਪੱਖਦਾ ਹੈ, ਗੱਭਰੂ ਹੈ ਮਾਝੇ ਵੱਲ ਦਾ ਵੱਲ ਦਾ, ਗੱਭਰੂ ਹੈ ਮਾਝੇ ਵੱਲ ਦਾ, ਗੱਭਰੂ ਹੈ ਮਾਝੇ ਵੱਲ ਦਾ ਵੱਲ ਦਾ, ਗੱਭਰੂ ਹੈ ਮਾਝੇ ਵੱਲ ਦਾ। ਹੋ ਮੋਰ ਪੱਟ ਤੇ ਉਹ ਹੋਈ ਫਿਦਾ ਜੱਟ ਤੇ, ਮੋਰ ਪੱਟ ਤੇ ਮੋਰ ਪੱਟ ਤੇ ਉਹ ਹੋਈ ਫਿਦਾ ਜੱਟ ਤੇ, ਵੇਖੀ ਮਿੱਤਰ ਉਹ ਚੜਾਉਂਦੀ ਵੰਗਾ ਹੱਟ ਤੇ, ਜੱਟੀ ਲੁਧਿਆਣੇ ਵੱਲ ਦੀ ਵੱਲ ਦੀ, ਜੱਟੀ ਲੁਧਿਆਣੇ ਵੱਲ ਦੀ, ਉਹ ਜੱਟੀ ਲੁਧਿਆਣੇ ਵੱਲ ਦੀ ਵੱਲ ਦੀ, ਜੱਟੀ ਲੁਧਿਆਣੇ ਵੱਲ ਦੀ। ਸਦਕੇ ਮੈਂ ਮੇਰੀ ਤਕਦੀਰ ਤੋਂ ਜਾਵਾਂ ਸਦਕੇ,
ਜਾਵਾਂ ਸਦਕੇ ਮੈਂ ਮੇਰੀ ਤਕਦੀਰ ਤੋਂ ਜਾਪੇ ਨਿਕਲੀ ਉਹ ਸੋਹਣੀ ਤਸਵੀਰ ਚੋਂ ਜੱਟੀ ਲੁਧਿਆਣੇ ਵੱਲ ਦੀ ਵੱਲ ਦੀ ਜੱਟੀ ਲੁਧਿਆਣੇ ਵੱਲ ਦੀ ਉਹ ਜੱਟੀ ਲੁਧਿਆਣੇ ਵੱਲ ਦੀ ਜੱਟੀ ਲੁਧਿਆਣੇ ਵੱਲ ਦੀ
ਵਿੱਚੋਂ ਵਿੱਚ ਸੋਚਾ ਜੋੜੀ ਸੋਹਣੀ ਲੱਗੂ ਸਾਡੀ ਓਏ
ਲਾਡਾ ਨਾਲ ਜਾਨੋ ਵੱਧ ਰੱਖੂ ਤੈਨੂੰ ਲਾਡੀ ਓਏ
ਨਾਲ ਜਾਨੋ ਵੱਧ ਰੱਖੂ ਤੈਨੂੰ ਲਾਡੀ ਓਏ
ਮੈਂ ਵਿੱਚੋਂ ਵਿੱਚ ਸੋਚਾ ਜੋੜੀ ਸੋਹਣੀ ਲੱਗੂ ਸਾਡੀ ਓਏ
ਲਾਡਾ ਨਾਲ ਜਾਨੋ ਵੱਧ ਰੱਖੂ ਤੈਨੂੰ ਲਾਡੀ ਓਏ ਜੱਟ ਨੇ ਰਾਹਾਂ ਚੋ ਬੜੇ ਮੋੜ ਨੇ ਹੋਣਾ ਇਹੋ ਹੱਲ ਗੱਲ ਦਾ ਗੱਲ ਦਾ ਹੋਣਾ ਇਹੋ ਹੱਲ ਗੱਲ ਦਾ ਉਹ ਜੱਟੀ ਲੁਧਿਆਣੇ ਵੱਲ ਦੀ ਵੱਲ ਦੀ ਜੱਟੀ ਲੁਧਿਆਣੇ ਵੱਲ ਦੀ
ਨਿਮਰਤ ਖਹਿਰਾ ਅਮਰਿੰਦਰ ਗਿੱਲ ਦੀਆਂ ਆਵਾਜ਼ਾਂ ਔਰ ਸਾਡੇ ਨਾਲ ਇਸ ਵੇਲੇ ਬਚਿੱਤਰ ਸਿੰਘ ਬਾਪੂ ਜੀ ਜੁੜ ਚੁੱਕੇ ਨੇ ਸਤਿ ਸ੍ਰੀ ਅਕਾਲ ਬੁਲਾਉਂਦੇ ਆ ਜੀ ਆਇਆਂ ਨੂੰ ਕਹਿੰਦੇ ਆ ਜੀ
ਸੰਦੀਪ
ਤੇ ਅੱਜ
ਮੈਂ ਬਚਿੱਤਰ ਸਿੰਘ ਬੋਲਦਾ
ਹਾਂਜੀ ਬਿਲਕੁਲ ਜੀ ਦੱਸ ਦਿੱਤਾ ਜੀ ਸਾਡੇ ਸਰੋਤਿਆਂ ਨੂੰ ਤੇ ਬਾਪੂ ਜੀ ਅੱਜ ਸਾਡੇ ਕੋਲ ਸਵਾਲ ਨੇ ਇੱਕ ਤੇ ਸਭ ਤੋਂ ਪਹਿਲਾਂ ਅਸੀਂ ਪੁੱਛਿਆ ਸੀਗਾ ਕਿ ਫੁੱਟੀ ਕੌਡੀ ਨੀ ਦੇਣੀ ਤੈਨੂੰ ਕਈ ਵਾਰੀ ਨਾ ਗੁੱਸੇ ਦੇ ਵਿੱਚ ਆਏ ਸਾਡੇ ਵੱਡੇ ਏਦਾਂ ਕਹਿ ਦਿੰਦੇ ਹੁੰਦੇ ਨੇ ਤੇ ਇਹ ਫੁੱਟੀ ਕੌਡੀ ਕੀ ਹੁੰਦੀ ਹੈ ਅਸੀਂ ਪੁੱਛਿਆ ਸੀਗਾ ਤੇ ਇੱਕ ਪੰਜਾਬੀ ਭਾਸ਼ਾ ਦੇ ਵਿੱਚ ਇਕੋਤਰੀ ਕਿਸ ਗਿਣਤੀ ਨੂੰ ਕਿਹਾ ਜਾਂਦਾ ਹੈ ਇਸ ਬਾਬਤ ਵੀ ਪੁੱਛਿਆ ਚਿਰੋਕਣਾ ਸ਼ਬਦ ਦਾ ਕੀ ਮਤਲਬ ਹੈ ਥਾਲ ਤੋਂ ਕੀ ਭਾਵ ਹੈ ਜੀ ਮੈਨੂੰ ਲੱਗਦਾ ਇੰਨੇ ਬਹੁਤ ਨੇ
ਅੱਛਾ ਇਹਦੇ ਵਿੱਚ ਉਹ ਜਿਹੜੀ ਕੌਡੀ ਹੁੰਦੀ ਹੈ ਨਾ ਕੌਡੀਆਂ ਤਾਂ ਅਸੀਂ ਜਦੋਂ ਛੋਟੇ ਹੁੰਦੇ ਸੀ ਨਾ ਅੱਜ ਕੱਲ ਤਾਂ ਰਿਵਾਜ ਹੈ ਨੀ
ਹਾਂਜੀ
ਅਸੀਂ ਕੌਡੀਆਂ ਖੇਡਦੇ ਹੁੰਦੇ ਸੀ ਤੇ ਇਹ ਕੌਡੀਆਂ ਨਾ ਹਾਂ ਤੇ ਉਹ ਕੌਡੀਆਂ ਨਾ ਮਤਲਬ ਦੁਕਾਨ ਤੋਂ ਮਿਲਦੀਆਂ ਹੁੰਦੀਆਂ ਸੀਗੀਆਂ ਤਕਰੀਬਨ ਪੈਸੇ ਦੀਆਂ ਪੰਜ ਚਾਰ ਅਸੀਂ ਜਾਣਨੇ ਦੀਆਂ ਦਸ ਬਾਰਾਂ ਮਿਲ ਜਾਣੀਆਂ ਤੇ ਉਹ ਫਿਰ ਉਹ ਖੇਡਾਂ ਦਾ ਕਿਤੇ ਫੇਰ ਦੱਸਾਂਗੇ ਵੀ ਕਿਵੇਂ ਖੇਡਦੇ ਸੀ ਤੇ ਬਾਕੀ ਇਹ ਜਿਹੜੀਆਂ ਕੌਡੀਆਂ ਹੁੰਦੀਆਂ ਨੇ ਇਹ ਇੱਕ ਕਿਸਮ ਦਾ ਨਾ ਜਿਵੇਂ ਕਿਸੇ ਮਤਲਬ ਛੋਟੇ ਜਾਨਵਰ ਦਾ ਜੇ ਆਪਾਂ ਕਹਿ ਦਈਏ ਵੀ ਉੱਪਰਲਾ ਖੋਲ
ਹਾਂਜੀ
ਉਹ ਇਸ ਤਰ੍ਹਾਂ ਦੀ ਟਾਈਪ ਦੀ ਹੁੰਦੀ ਆ ਤੇ ਉਹਦਾ ਬੇਸ ਹੁੰਦਾ ਥੱਲਿਓ ਤੇ ਉੱਪਰੋਂ ਗਲਾਈ ਚ ਹੁੰਦੀ ਆ ਉਹ ਤੇ ਉਹ ਛੋਟੀਆਂ ਵੀ ਹੁੰਦੀਆਂ ਨੇ ਤੇ ਵੱਡੀਆਂ ਵੀ ਹੁੰਦੀਆਂ ਨੇ ਮਤਲਬ ਜਿਹੜੀਆਂ ਵੱਡੀਆਂ ਹੁੰਦੀਆਂ ਸੀ ਉਹਨਾਂ ਨੂੰ ਤਾਂ ਕੌਡੇ ਕਹਿੰਦੇ ਸੀ ਤੇ ਜਿਹੜੀਆਂ ਛੋਟੀਆਂ ਹੁੰਦੀਆਂ ਸੀ ਉਹਨਾਂ ਨੂੰ ਕੌਡੀਆਂ ਕਹਿੰਦੇ ਸੀ
ਅੱਛਾ ਜੀ ਠੀਕ ਹੋ ਗਿਆ
ਤੇ ਉਹ ਫੁੱਟੀ ਕੌਡੀ ਦਾ ਮਤਲਬ ਇਹੀ ਆ ਬਈ ਜਿਹਦੀ ਕੋਈ ਕੀਮਤ ਨੀ ਨਾ ਹੁੰਦੀ ਚੀਜ਼ ਦੀ ਉਹ ਉਹਨੂੰ ਕੌਡੀ ਕਹਿ ਦਿੰਦੇ ਆ
ਕਿਸੇ ਦਾ ਮੁੱਲ ਨਾ
ਫੁੱਟੀ ਕੌਡੀ ਫੁੱਟੀ ਕੌਡੀ
ਜੀ ਮੁੱਲ ਦੀ
ਹਾਂ ਹਾਂ ਜਿਹਦੀ ਕੋਈ ਵੈਲਿਊ ਹੀ ਹੈ ਨੀ ਗੀ ਹੈ ਨਾ ਤੇ ਬਾਕੀ ਜਿਹੜੀ ਅਕੋਤਰੀ ਹੁੰਦੀ ਆ
ਸੰਦੀਪ ਜੀ 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 ਸੁਣ ਰਹੇ ਆ ਜੀ
ਜਿਹੜੀ ਜਿਹੜੀ ਅਕੋਤਰੀ ਹੁੰਦੀ ਆ ਉਹ ਹੁੰਦੀ ਆ 101
ਹਾਂਜੀ ਬਿਲਕੁਲ ਜੀ
ਇਹ ਨਾ ਜਿਹੜੀ ਅਕੋਤਰੀ ਨਾ ਜਿਕਣ ਡੇਰਿਆਂ ਵਾਲੇ ਹੈਗੇ ਨੇ ਸੰਤ ਵਗੈਰਾ ਜਾਂ ਹੋਰ ਇਹ ਅਕੋਤਰੀਆਂ ਖੋਲਦੇ ਨੇ 101 ਅਖੰਡ ਪਾਠ ਖੋਲ ਦੇਣਾ ਉਹਨੂੰ ਕਹਿੰਦੇ ਅਕੋਤਰੀ ਖੋਲੀ ਹੋਈ ਆ ਜੀ ਇੱਥੇ ਹਾਲਾਂਕਿ ਉਹਦੀ ਵੈਲਿਊ ਕੁਛ ਨੀ ਹੁੰਦੀ ਉਹ ਤਾਂ ਐਵੇਂ ਇੱਕ ਦਿਖਾਵਾ ਹੀ ਹੁੰਦਾ
ਜੀ ਬਿਲਕੁਲ ਜੀ ਸੋ ਬਹੁਤ ਵਧੀਆ ਤੇ ਇਹ ਇਕੋਤਰੀ ਦੇ ਬਾਰੇ ਤੁਸੀਂ ਦੱਸਿਆ ਔਰ ਤੇ ਇੱਕ ਸੀਗਾ ਚਿਰੋਕਣਾ
ਹਾਂਜੀ ਚਰੋਕਣਾ ਹੁੰਦਾ ਬਈ ਜਿਹੜਾ ਬਹੁਤ ਚਿਰ ਦੀ ਗੱਲ ਹੋਵੇ ਉਹਨੂੰ ਚਰੋਕਣੀ ਕਹਿ ਦਿੰਦੇ ਆਪਾਂ
ਅੱਛਾ ਜੀ ਚਿਰੋਕਣੀ ਜਾਂ ਚਿਰੋਕਣਾ ਬਹੁਤ ਵਧੀਆ
ਚਰੋਕਣੀ ਚਰੋਕਣਾ ਜਾਂ
ਬੜੇ ਚੀਰਾਂ ਤੋਂ ਬਿਲਕੁਲ ਸਹੀ ਜੀ ਜਵਾਬ ਬਹੁਤ ਵਧੀਆ ਤੇ ਕੋਈ ਸਵਾਲ ਹੋਵੇ ਤੁਹਾਡੇ ਕੋਲ
ਸਵਾਲ ਤੁਸੀਂ ਅੱਜ ਇੱਕ ਤਾਂ ਇਹ ਪੁੱਛ ਲਓ ਮੀਲ ਦੇ ਵਿੱਚ ਕਿੰਨੇ ਗਜ ਹੁੰਦੇ ਨਾ ਮੀਲ ਦੇ ਵਿੱਚ ਕਿੰਨੇ ਫਰਲਾਂਗ ਹੁੰਦੇ ਆ ਤੇ ਫਰਲਾਂਗ ਵਿੱਚ ਕਿੰਨੇ ਗਜ ਹੁੰਦੇ ਆ
ਅੱਛਾ ਜੀ ਠੀਕ ਹੈ ਜੀ
ਜਿਹੜਾ ਮੀਲ ਹੁੰਦਾ ਨਾ ਮੀਲ ਦੇ ਵਿੱਚ ਕਿੰਨੇ ਫਰਲਾਂਗ ਹੁੰਦੇ ਆ ਤੇ ਫਰਲਾਂਗ ਵਿੱਚ ਕਿੰਨੇ ਗਜ ਹੁੰਦੇ ਆ ਇੱਕ ਤਾਂ ਇਹ ਪੁੱਛ ਲਓ ਇੱਕ ਪੁੱਛ ਲਓ ਵੀ ਮੁਰਮਰੇ ਕਿਹਨੂੰ ਕਹਿੰਦੇ ਆ
ਮੁਰਮਰੇ ਕਿਹਨੂੰ ਕਹਿੰਦੇ ਨੇ ਜੀ ਯਾਦ ਆ ਗਏ ਹੋਣੇ ਕਈਆਂ ਨੂੰ ਜੀ ਚੇਤੇ ਕਰਾ ਤੇ ਮੁਰਮਰੇ ਸੋ ਬਹੁਤ ਸ਼ੁਕਰੀਆ ਜੀ ਤੇ ਵੇਖਦੇ ਫਿਰ ਕੌਣ ਜਵਾਬ ਦਿੰਦੇ ਨੇ ਤੇ ਬਹੁਤ ਬਹੁਤ ਧੰਨਵਾਦ ਬਾਪੂ ਜੀ ਕਾਲ ਕੀਤੀ ਤੁਸੀਂ ਬਹੁਤ ਸ਼ੁਕਰੀਆ ਜੀ
ਓਕੇ ਥੈਂਕ ਯੂ
ਸੋ ਬਾਕੀ ਕੋਤਰੀ ਦਾ ਜਿਹੜਾ ਜਵਾਬ ਹੈ ਨਾ ਦੋਸਤੋ, ਇਹਦਾ ਜਵਾਬ ਤੇ ਸਾਡੇ ਬਹੁਤ ਸਾਰੇ ਸਰੋਤਿਆਂ ਨੇ ਦਿੱਤਾ। ਸ਼ਿੰਗੂ ਰਿੱਕੀ ਜੀ ਜਿਨ੍ਹਾਂ ਨੇ ਸਭ ਤੋਂ ਪਹਿਲਾਂ ਮੈਂ ਦੱਸਦਾ ਕਿ ਮੈਸੇਜ ਕੀਤਾ, ਇਹਨਾਂ ਨੇ ਕਿਹਾ ਕਿ 25 ਕਿੱਲੇ 1 ਮੁਰੱਬਾ। ਅੱਛਾ ਜੀ, ਤੇ ਦੂਸਰੀ ਗੱਲ ਇਹਨਾਂ ਨੇ ਕਹੀ ਹੈ ਕਿ ਇਕੋਤਰੀ ਉਹੀ 101 ਤੇ ਸਤਿ ਸ਼੍ਰੀ ਅਕਾਲ ਵੀ ਬੁਲਾਉਂਦੇ ਨੇ ਤੇ ਫੁੱਟੀ ਕੌਡੀ ਖਾਲੀ ਜੇਬ, ਜੇਬ ਦੇ ਵਿੱਚ ਫੁੱਟੀ ਕੌਡੀ ਨਹੀਂ ਹੈ। ਸੋ ਇਹ ਕਹਿੰਦੇ ਨੇ ਜੀ ਜਵਾਬ, ਬਿਲਕੁਲ ਜੀ। ਔਰ ਇਕੋਤਰੀ ਦਾ ਜਵਾਬ ਕੁਲਦੀਪ ਸੰਧਾ ਜੀ ਨੇ ਵੀ ਦਿੱਤਾ, ਬਹੁਤ ਵਧੀਆ, ਬਹੁਤ ਸ਼ੁਕਰੀਆ। ਹਾਂਜੀ ਦੋਸਤੋ, ਸਾਡੇ ਪ੍ਰੋਗਰਾਮ ਚ ਕੁਛ ਹੋਰ ਸਵਾਲ ਵੀ ਆਪਾਂ ਐਡ ਕਰ ਲਈਏ, ਸੋ ਸਾਡੇ ਸਰੋਤੇ ਜਵਾਬ ਦੇ ਸਕਣ। ਤੇ ਸਵਾਲ ਜੀ, ਚਿਰੋਕਣਾ ਦਾ ਮਤਲਬ ਵੀ ਬੜੇ ਚਿਰ ਤੋਂ ਇਹਦਾ ਮਤਲਬ ਤਾਂ ਪਤਾ ਲੱਗ ਗਿਆ, ਔਰ ਰੁੱਖ ਬਹੁਤ ਸਾਰੇ ਨੇ ਜੀ ਸਾਡੇ ਪੰਜਾਬ ਦੇ ਵਿੱਚ, ਬਹੁਤ ਸਾਰੇ ਰੁੱਖ ਨੇ ਜਿਹੜੇ ਕਿ ਹੁਣ ਹੌਲੀ ਹੌਲੀ ਖਤਮ ਹੁੰਦੇ ਜਾ ਰਹੇ ਨੇ। ਉਹਨਾਂ ਦੇ ਵਿੱਚ ਇੱਕ ਰੁੱਖ ਹੈ ਜੀ ਜੰਡ, ਆਖਿਰ ਇਹ ਕਿੱਦਾਂ ਦਾ ਰੁੱਖ ਹੈ ਤੇ ਕੀ ਲੱਗਦਾ ਜੀ ਇਹਨਾਂ ਨੂੰ ਜੰਡ ਨੂੰ, ਔਰ ਇਹਦੇ ਨਾਲ ਜੁੜੀਆਂ ਕੋਈ ਗੱਲਾਂ ਅਗਰ ਤੁਹਾਨੂੰ ਯਾਦ ਹੋਣ ਤੇ ਤੁਸੀਂ ਦੱਸ ਸਕਦੇ ਹੋ। ਤੇ ਨਾਲ ਹੀ ਸਵਾਲ ਹੈ ਜੀ ਕਿ ਅੱਡੀ ਟੱਪਾ ਕਿਹਨੂੰ ਕਹਿੰਦੇ ਨੇ, ਅੱਡੀ ਟੱਪਾ ਕੀ ਹੈ ਜੀ? ਥਾਲ ਦਾ ਮਤਲਬ ਹਲੇ ਤੱਕ ਨਹੀਂ ਪਤਾ ਲੱਗਿਆ, ਜਵਾਬ ਨਹੀਂ ਆਇਆ ਹੈਗਾ। ਔਰ ਜੀ ਵੇਖਦੇ ਹਾਂ ਇਸ ਵਕਤ ਸਰੋਤੇ ਜੁੜੇ ਹੋਏ ਨੇ ਕਾਲ ਤੇ ਨੇ, ਗੱਲ ਕਰਦੇ ਹਾਂ। ਸਵਾਗਤ ਜੀ।
ਹਾਂਜੀ ਸਤਿ ਸ਼੍ਰੀ ਅਕਾਲ, ਸੰਦੀਪ ਜੀ ਹਰਦਿਆਲ ਬੋਲਦਾ ਜੀ ਬੋਸਟਨ ਤੋਂ।
ਜੀ ਹਰਦਿਆਲ ਜੀ ਕੀ ਕਹਿਣਾ ਚਾਹੋਗੇ?
ਹਾਂਜੀ ਬਹੁਤ ਵਧੀਆ ਪ੍ਰੋਗਰਾਮ ਚੱਲ ਰਿਹਾ ਜੀ। ਹਾਂ ਉਹ ਤੁਸੀਂ ਜਵਾਬ ਦੇਤਾ, ਉਹ 25 ਕਿੱਲਿਆਂ ਨੂੰ ਇੱਕ ਮੁਰੱਬਾ ਬਣਦਾ। ਹਾਂਜੀ ਉਹਨੂੰ ਉਹ ਵੀ ਮੁਰੱਬਾ ਬਣਦਾ, ਜਾਂ ਮੁਰੱਬਾ ਫਿਰ ਉਹ ਜਾਂ ਕੋਈ ਚੀਜ਼ ਦਾ ਫਰੂਟ ਦਾ ਮੁਰੱਬਾ ਹੁੰਦਾ ਨਾ, ਉਹਨੂੰ ਚਾਣੀ ਪਾ ਕੇ ਜਿੱਦਾਂ
ਐਪਲ ਦਾ
ਮੁਰੱਬਾ, ਹਾਂਜੀ ਸੇਬ ਦਾ ਮੁਰੱਬਾ ਹੁੰਦਾ, ਉਹਨੂੰ ਵੀ ਉਹ ਕੱਚੇ ਥੋੜੇ ਹਲਕੇ ਤੋੜ ਕੇ ਉਹਨਾਂ ਨੂੰ ਚਾਣੀ ਚ ਵਾਲ ਲਿਆ ਜਾਂਦਾ, ਫਿਰ ਉਹਨੂੰ ਮੁਰੱਬਾ ਕਹਿੰਦੇ ਆ। ਇੱਕ ਹਾਂਜੀ ਉਹ ਬਾਪੂ ਜੀ ਕੋਤਰ ਸੌਦਾ, ਉਹ ਕੋਤਰ ਵੀ ਕੋਤਰੀ ਵੀ ਕਹਿੰਦੇ ਆ, ਕੋਤਰ ਵੀ ਕਹਿ ਦਿੰਦੇ ਆ, ਕੋਤਰ ਕਰ ਪੂਰਾ ਇੱਦਾਂ। ਹਾਂਜੀ ਇੱਕ ਫਰਕ ਜਿਹੜਾ ਹੁੰਦਾ ਸੀ ਤੇ ਹੋਰ ਕਿਹੜਾ ਸੀ ਸਵਾਲ ਉਹਨੂੰ ਪੁੱਛਿਆ?
ਹੁਣੇ ਹੁਣੇ ਸਵਾਲ ਪੁੱਛਿਆ ਜੀ ਕਿ ਅੱਡੀ ਟੱਪਾ ਕਿਹਨੂੰ ਕਹਿੰਦੇ?
ਬਾਪੂ ਜੀ ਪੁੱਛੋ,
ਥਾਲ ਦਾ ਮਤਲਬ ਨਹੀਂ ਪਤਾ,
ਮੇਰੇ
ਜੰਡ ਦੇ ਬਾਰੇ ਵੀ ਦੱਸ ਸਕਦੇ ਹੋ?
ਹਾਂਜੀ ਜੰਡ ਦਾ ਦਰਖਤ ਤਾਂ ਮੈਂ ਦੇਖਿਆ, ਪਰ ਉਹਦੇ ਲੱਕੜੀ ਬਹੁਤ ਸਖ਼ਤ ਹੁੰਦੀ ਆ। ਹੁਣ ਉਹ ਕਿੱਦਾਂ ਥੋੜਾ ਦਰਖਤ ਲੈ ਕੇ ਦੇਰੀ ਵਰਗਾ ਲੱਗਦਾ ਸੀ ਦੇਖਣੇ ਨੂੰ, ਤੇ ਉਹਦਾ ਜਿਹੜਾ ਜੰਡ ਸੀ ਨਾ ਉਹਦਾ ਕਾਫੀ ਲੱਕੜੀ ਜਿਹੜੀ ਬਹੁਤ ਸਖ਼ਤ ਹੁੰਦੀ ਆ, ਤੇ ਉਹ ਕਹਿੰਦੇ ਹੁੰਦੇ ਜੰਡ ਦਾ ਕੁੰਡਾ ਘੋਟਣਾ, ਉਹਦਾ ਜਿਹੜੇ ਬਣਾਉਂਦੇ ਸੀ ਲੱਕੜੀ ਉਹਨਾਂ ਦੇ ਜੰਡ ਦਾ ਇੱਦਾਂ ਵੀ ਕਹਿੰਦੇ ਸੀ। ਤੇ ਬਾਕੀ ਹੁਣ ਮੈਂ ਐਕਸਪਲੇਨ ਕਿੱਦਾਂ ਕਰ ਸਕਦਾ, ਮੈਨੂੰ ਪਤਾ ਨੀ ਕਿੱਦਾਂ ਪੱਤੇ, ਉਹਦਾ ਥੋੜੇ ਬੇਰੀ ਟਾਈਪ ਹੁੰਦਾ ਥੋੜਾ ਜਿਹਾ ਬੇਰੀ, ਜਿੱਦਾਂ ਬੇਰੀ ਦਾ ਦਰਖਤ ਹੁੰਦਾ
ਜੀ। ਠੀਕ ਹੈ, ਬਾਕੀ ਤੁਸੀਂ ਕਦੇ ਦੇਖਿਆ ਮਤਲਬ ਅਸਲ ਦੇ ਵਿੱਚ?
ਹਾਂਜੀ ਜੰਡ ਦੇਖਿਆ ਮੈਂ
ਜੀ,
ਪਹਿਲਾਂ ਹੁੰਦੇ ਸੀ ਜੰਡ, ਹਾਂਜੀ
ਪਹਿਲਾਂ ਹੁੰਦੇ ਸੀਗੇ ਬਿਲਕੁਲ, ਤੇ ਪਰ ਹੁਣ ਹੌਲੀ ਹੌਲੀ ਕਹਿ ਲੋ ਕਿ ਜੰਡ ਕਹਿ ਲੋ ਜਾਂ
ਲੱਗਦਾ ਸੀ, ਮੈਨੂੰ ਇਦਾਂ ਯਾਦ ਨਹੀਂ ਉਹਨਾਂ ਨੂੰ ਕੀ ਲੱਗਦਾ ਸੀ ਜੰਡ, ਉਹਨਾਂ ਨੂੰ ਮੈਨੂੰ ਇਹ ਯਾਦ ਨਹੀਂ ਕੀ ਲੱਗਦਾ ਹੁੰਦਾ ਸੀ ਲੱਗਣਾ ਨੀ ਮੈਨੂੰ। ਬਾਪੂ ਜੀ ਨੇ ਹੋਰ ਕਿਹੜਾ ਸਵਾਲ ਪੁੱਛਿਆ ਸੀ?
ਮੀਲ ਵਿੱਚ ਫਰਲਾਗ ਤੇ ਫਰਲਾਗ ਚ ਕਿੰਨੇ ਗਜ ਹੁੰਦੇ?
ਹਾਂ ਉਹ ਨੀ ਮੈਨੂੰ ਪਤਾ, ਉਹ ਮੈਨੂੰ ਨੀ, ਮੈਂ ਉਹ ਕਾਊਂਟ ਨੀ ਕੀਤਾ ਕਦੇ, ਮੈਨੂੰ ਨੀ ਪਤਾ ਉਹਦਾ ਕੀ ਹੁੰਦੀ। ਇੱਕ ਉਹਨਾਂ ਨੇ ਮੁਰਮੁਰਾ ਕਿਹਾ, ਮੁਰਮੁਰੇ ਹੁੰਦੇ ਛੱਲੀਆਂ ਦੇ, ਮੁਰਮੁਰੇ ਹੁੰਦੇ ਛੱਲੀਆਂ ਦੇ ਭੁੰਨੇ ਹੋਏ ਦਾਣੇ, ਹਾਂਜੀ ਛੱਲੀਆਂ ਦੇ ਭੁੰਨੇ ਦਾਣੇ।
ਪੱਕਾ ਖਾਦੇ ਹੋਣਗੇ ਜੀ ਤੁਸੀਂ?
ਬਿਲਕੁਲ ਖਾਦੇ, ਹੁਣ ਵੀ ਖਾ ਲਈਦੀ ਇੱਥੇ
ਜਵਾਬ ਦਿੱਤੇ ਨੇ। ਬਾਕੀ ਹਰਦਿਆਲ
ਉਹਦੇ ਨਾਲ ਮਿਲਦਾ ਕੁਛ ਸਵਾਲ, ਮੈਂ ਵੀ ਹੋਰ ਪੁੱਛਦਾ, ਜਿਹੜੇ ਛੋਲਿਆਂ ਦੀਆਂ ਜਿਹੜੇ ਹੁੰਦੇ ਸੀ ਭੁੱਲ ਕੇ ਖਾਂਦੇ ਸੀ ਉਹਨਾਂ ਨੂੰ ਕੀ ਕਹਿੰਦੇ ਸੀ? ਕੱਚੇ ਛੋਲੇ ਹਰੇ ਛੋਲਿਆਂ ਨੂੰ ਅੱਗ ਚ ਭੁੰਨ ਲੈਂਦੇ ਸੀ, ਉਹਨਾਂ ਨੂੰ ਕੀ ਕਹਿੰਦੇ ਸੀ?
ਠੀਕ ਹੈ ਜੀ,
ਇੱਕ ਇਹ ਸਵਾਲ ਪੁੱਛ ਲਾ ਤੇ ਦੂਜਾ ਪੁੱਛ ਲਓ। ਇੱਕ ਹੁੰਦਾ ਨਾ ਦੀਨ, ਦੀਨ ਕਿਆ ਹੁੰਦਾ ਅਸੀਂ ਕਹਿੰਦੇ ਨਾ ਸੂਰਾ ਸੋ ਪਹਿਚਾਨੀ ਆ ਜੋ ਚੱਲੇ ਦੀਨ ਕੇ ਹੇਤ, ਦੀਨ ਦਾ ਕੀ ਮਤਲਬ ਹੁੰਦਾ? ਦੋ ਸਵਾਲ ਮੇਰੇ ਵੱਲ। ਹਾਂਜੀ, ਦੀਨ ਦੱਦੇ ਨਾਲ ਦੱਦੇ ਨੂੰ ਬਿਹਾਰੀ, ਨੰਨਾ ਦੀਨ। ਹਾਂਜੀ, ਇਹਦਾ ਕੀ ਮਤਲਬ ਹੁੰਦਾ? ਅਸੀਂ ਕਹਿੰਦੇ ਨਾ ਸੂਰਾ ਸੋ ਪਹਿਚਾਨੀ ਜੋ ਚੱਲੇ, ਤੀਰਾ ਤਾਂ ਕੋਈ ਦੀਨ ਧਰਮ ਹੀ ਹੈ ਨੀ, ਇੱਦਾਂ ਵੀ ਨਾਲ ਕਹਿ ਦਿੰਦੇ ਨਾ, ਲੇਕਿਨ ਦੀਨ ਦਾ ਮਤਲਬ ਥੋੜਾ ਜਿਹਾ ਹੋਰ ਆ, ਥੋੜਾ ਜਿਹਾ।
ਅੱਛਾ ਜੀ, ਚਲੋ ਵੇਟ ਕਰਾਂਗੇ, ਦੇਖਦੇ ਹਾਂ ਕਿ ਅਗਰ ਕਿਸੇ ਨੂੰ ਪਤਾ ਹੋਏ ਤਾਂ ਜਵਾਬ ਸਾਡੇ ਨਾਲ ਜ਼ਰੂਰ ਸ਼ੇਅਰ ਕਰਨ। ਥੈਂਕ ਯੂ ਸੋ ਮਚ ਜੀ ਕਾਲ ਕਰਨ ਦੇ ਲਈ। ਸੋ ਛੋਲੇ, ਕੱਚੇ ਛੋਲੇ ਭੁੰਨ ਕੇ ਜਦੋਂ ਖਾਂਦੇ ਹੁੰਦੇ ਸੀਗੇ ਉਹਨਾਂ ਨੂੰ ਕੀ ਕਿਹਾ ਜਾਂਦਾ, ਇਹ ਸਵਾਲ ਸਾਡੇ ਕੋਲ ਆ ਗਿਆ ਹੈ। ਤੇ ਗੁਰਿੰਦਰ ਜੀ, ਹਾਂਜੀ ਬਿਲਕੁਲ, ਤੁਹਾਡੇ ਵੱਲੋਂ ਵੀ ਜਿਹੜੇ ਜਵਾਬ ਆਏ ਨੇ ਉਹਦੇ ਲਈ ਸ਼ੁਕਰੀਆ। ਥਾਲ ਦਾ ਤੁਸੀਂ ਮਤਲਬ ਦੱਸਿਆ ਹੈ, ਆਪਾਂ ਜ਼ਰੂਰ ਸ਼ੇਅਰ ਕਰਾਂਗੇ ਸਾਡੇ ਸਰੋਤਿਆਂ ਦੇ ਨਾਲ। ਤੇ ਬਾਕੀ ਇਹ ਹੈਗਾ ਕਿ ਤੁਹਾਡੇ ਵੱਲੋਂ ਇੱਕ ਸਵਾਲ ਸੀ, ਸਵਾਲ ਸੀਗਾ ਕਿ ਚੱਲਣ ਕਿਹਨੂੰ ਕਹਿੰਦੇ ਨੇ, ਤੇ ਉਹਦਾ ਜਵਾਬ ਵੀ ਤੁਸੀਂ ਨਾਲ ਦੀ ਨਾਲ ਲਿਖ ਕੇ ਭੇਜ ਦਿਆ ਕਰੋ, ਸੋ ਦੈਟ ਜਾ ਕੇ ਸਾਡੇ ਕੋਲ ਜਵਾਬ ਆਏ ਤੇ ਆਪਾਂ ਉਹ ਸ਼ੇਅਰ ਕਰ ਸਕੀਏ ਨਾ ਸੁਣਨ ਵਾਲਿਆਂ ਦੇ ਨਾਲ। ਜੀ ਸਵਾਗਤ, ਸਤਿ ਸ੍ਰੀ ਅਕਾਲ।
ਹੈਲੋ,
ਹਾਂਜੀ
ਹਾਂਜੀ, ਸਤਿ ਸ੍ਰੀ ਅਕਾਲ ਜੀ, ਕੁਲਦੀਪ ਸਿੰਘ ਬੋਲ ਰਿਹਾ ਜੀ।
ਜੀ ਕੁਲਦੀਪ ਸੰਧਾ ਜੀ,
ਹਾਂਜੀ
ਕੀ ਹਾਲ ਨੇ ਜੀ?
ਠੀਕ ਠਾਕ ਜੀ, ਵਧੀਆ ਜੀ।
ਤੇ ਕੀ ਕਹਿਣਾ ਚਾਹੋਗੇ?
ਇਹ ਥਾਲ ਖੇਡ ਆ ਜੀ, ਇਹ ਕਿ ਕੁੜੀਆਂ ਵੱਲੋਂ ਖੇਡੀ ਜਾਂਦੀ ਸੀਗੀ, ਤੇ ਇਹ ਜਿਸ ਤਰ੍ਹਾਂ ਖਿੱਦੋ ਵਾਲੀ ਬਾਲ ਹੁੰਦੀ ਜੀ, ਉਹਨੂੰ ਬਣਾ ਕੇ ਉੱਪਰ ਨੂੰ ਉਛਾਲਿਆ ਜਾਂਦਾ ਸੀਗਾ, ਤੇ ਹੱਥ ਦੇ ਉੱਪਰ ਤੇ ਇੱਕ ਵਾਰੀ ਜ਼ਮੀਨ ਦੇ ਉੱਪਰ ਤੇ ਹੱਥ ਦੇ ਉੱਪਰ ਟਿਕਾਉਣਾ, ਇਸ ਤਰ੍ਹਾਂ ਲਗਾ ਕੇ ਕੁੜੀਆਂ ਵੱਲੋਂ ਖੇਡੀ ਜਾਂਦੀ ਸੀ।
ਹਾਂਜੀ ਜੀ ਬਿਲਕੁਲ ਸਹੀ। ਸੋ ਥਾਲ ਇੱਕ ਤਰ੍ਹਾਂ ਦੀ ਬੜੀ ਹਰਮਨ ਪਿਆਰੀ ਲੋਕ ਖੇਡ ਹੈ ਇਹ, ਪੰਜਾਬੀ ਕੁੜੀਆਂ ਅਕਸਰ ਖੇਡਿਆ ਕਰਦੀਆਂ ਸੀਗੀਆਂ। ਲੀਰਾਂ ਦੇ ਧਾਗਿਆਂ ਦੇ ਨਾਲ ਬਣੀ ਹੋਈ ਖਿੱਦੋ, ਆਪਾਂ ਜਿਹਨੂੰ ਆਪਾਂ ਗੇਂਦ ਵੀ ਕਹਿ ਲੈਂਦੇ ਹਾਂ, ਸੋ ਉਹਦੇ ਨਾਲ ਖੇਡੀ ਜਾਂਦੀ ਸੀਗੀ। ਬਹੁਤ ਸਹੀ ਜੀ, ਤੇ ਹੋਰ ਕੁਛ ਕਹਿਣਾ ਚਾਹੋ?
ਬਸ ਜੀ, ਮਿਹਰਬਾਨੀ।
ਚਲੋ ਥੈਂਕ ਯੂ ਸੋ ਮਚ ਜੀ, ਬਹੁਤ ਸ਼ੁਕਰੀਆ ਕੁਲਦੀਪ ਜੀ। ਸੋ ਇੱਕ ਹੋਰ ਸਵਾਲ ਹੈ ਜੀ ਕਿ ਜਿੱਦਾਂ ਤੁਹਾਨੂੰ ਪਤਾ ਕਿ ਪਹਿਲਾਂ ਦੇ ਵੇਲਿਆਂ ਦੇ ਵਿੱਚ ਜਿਹੜੇ ਬਰਤਨ ਜਾਂ ਭਾਂਡੇ ਦਾ ਇਸਤੇਮਾਲ ਹੁੰਦਾ ਸੀਗਾ, ਹਾਰੇ ਹੁੰਦੇ ਸੀ, ਭੜੋਲੇ ਭੜੋਲੀਆਂ ਦੇ ਉੱਪਰ ਜੋ ਮਿੱਟੀ ਦਾ ਢੱਕਣ ਬਣਾ ਕੇ ਲਾਇਆ ਜਾਂਦਾ ਹੈ ਨਾ, ਉਸ ਨੂੰ ਕੀ ਕਹਿੰਦੇ ਨੇ, ਉਸ ਨੂੰ ਕਿਸ ਨਾਮ ਦੇ ਨਾਲ ਪੁਕਾਰਿਆ ਜਾਂਦਾ ਤੁਹਾਨੂੰ ਪਤਾ? ਕਿ ਹਾਰੇ ਜਾਂ ਹਾਰੀਆਂ ਜਾਂ ਭੜੋਲੇ ਭੜੋਲੀਆਂ ਦੇ ਉੱਪਰ ਜੋ ਮਿੱਟੀ ਦਾ ਢੱਕਣ ਬਣਾ ਕੇ ਲਾਇਆ ਜਾਂਦਾ, ਉਸਦਾ ਕੀ ਨਾਮ ਹੈ? ਸੋ ਇਹਨੇ ਆਪਾਂ ਸੁਣਦੇ ਹਾਂ ਜੀ ਸਾਜਿਦ ਅਲੀ ਦੀ ਆਵਾਜ਼ ਚ ਖੂਬਸੂਰਤ ਗੀਤ ਰਾਵੀ।
ਜੇ ਇਥੋਂ ਕਦੀ ਰਾਵੀ ਲੰਘ ਜਾਵੇ, ਹਯਾਤੀ ਪੰਜਾਬੀ ਬਣ ਜਾਵੇ, ਮੈਂ ਬੇੜੀਆਂ ਹਜ਼ਾਰ ਤੋੜ ਲਾਂ, ਮੈਂ ਪਾਣੀ ਚੋਂ ਸਾਲ ਛੋੜ ਲਾਂ। ਇਥੋਂ ਕਦੀ ਰਾਵੀ ਲੰਘ ਜਾਵੇ, ਹਯਾਤੀ ਪੰਜਾਬੀ ਬਣ ਜਾਵੇ, ਮੈਂ ਬੇੜੀਆਂ ਹਜ਼ਾਰ ਤੋੜ ਲਾਂ, ਮੈਂ ਪਾਣੀ ਚੋਂ ਸਾਲ ਛੋੜ ਲਾਂ। ਜੇ ਇਥੋਂ ਕਦੀ ਰਾਵੀ ਲੰਘ ਜਾਵੇ, ਵਿੱਚ ਪਾਣੀ ਕੋਈ ਨਹੀਂ ਤੇ ਆਪਣੀ ਕਹਾਣੀ ਕੋਈ ਨਹੀਂ, ਜੇ ਸੰਗ ਬੇਲੀਆਂ ਕੋਈ ਨਾ ਤੇ ਕਿਸੇ ਨੂੰ ਸੁਣਾਣੀ ਕੋਈ ਨਹੀਂ, ਅੱਖਾਂ ਚ ਦਰਿਆ ਖੋਲ ਕੇ ਮੈਂ ਜ਼ਖਮਾਂ ਦੀ ਥਾਂ ਤੇ ਰੋੜ ਲਾਂ। ਜੇ ਤੂੰ ਕਦੀ ਰਾਵੀ ਲੰਘ ਜਾਵੇ, ਕੈਸੀ ਮਜਬੂਰੀ ਹੋ ਗਈ ਕਿ ਸਜਣ ਤੋਂ ਦੂਰੀ ਹੋ ਗਈ, ਤੇ ਵੇਲਿਆਂ ਦੇ ਨਾਲ ਵਗਦੀ ਇਹ ਜਿੰਦ ਕਦੋਂ ਪੂਰੀ ਹੋ ਗਈ, ਬੇਗਾਨਿਆਂ ਦੀ ਰਾਹ ਛੋੜ ਕੇ ਮੈਂ ਆਪਣੀ ਮੋਹਾਰ ਮੋੜ ਲਾਂ ਜੇ ਇੱਥੋਂ ਕਦੀ ਰਾਵੀ ਲੰਘ ਜਾਵੇ ਹਯਾਤੀ ਪੰਜਾਬੀ ਬਣ ਜਾਵੇ ਮੈਂ ਬੇੜੀਆਂ ਹਜ਼ਾਰ ਤੋੜ ਲਾਂ ਮੈਂ ਪਾਣੀ ਚੋਂ ਸਾਂ ਤੋੜ ਲਾਂ ਰਾਵੀ ਲੰਘ ਜਾ
ਬਿਊਟੀਫੁਲ ਜਿਹਾ ਟਰੈਕ ਹੁਣੇ ਤੁਸੀਂ ਸੁਣ ਰਹੇ ਸੀ ਸਾਜਦ ਅਲੀ ਦੀ ਆਵਾਜ਼ ਚ ਰਾਵੀ ਸੋ ਚਲਦੇ ਹਾਂ ਜੀ ਸਾਡੇ ਅਗਲੇ ਸਰੋਤੇ ਫੋਨ ਲਾਈਨ ਤੇ ਨਹੀਂ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ
ਸਲੀਬ ਜੀ ਸਤਿ ਸ਼੍ਰੀ ਅਕਾਲ ਤੁਹਾਨੂੰ ਤੇ ਸਾਰੇ ਪਿਆਰੇ ਪਿਆਰੇ ਸਰੋਤਾਂ ਨੂੰ ਸਤਪਾਲ ਗੋਸਵਾਮੀ ਬੋਲਦਾ ਹਾਂ ਕੱਛ ਗੁਜਰਾਤ ਤੋਂ
ਹਾਂਜੀ ਸਤਪਾਲ ਜੀ ਕੀ ਲੈ ਕੇ ਆਏ ਹੋ
ਬਸ ਇੱਕ ਤਾਂ ਜੀ ਹਰਮੀਤ ਜੀ ਨੇ ਜੋ ਸਵਾਲ ਪੁੱਛਿਆ ਸਾ ਮੁਰਦੇ ਦਾ
ਹਾਂਜੀ
ਵੈਸੇ ਤੋਂ ਕਈ ਸਰੋਤਾਂ ਨੇ ਵੀ ਉਸਕਾ ਜਵਾਬ ਦਿਆ ਹੈ ਉਹ 25 ਕਿਲੋ ਕਾ ਹੋਤਾ ਜ਼ਰੂਰ ਹੈ ਲੇਕਿਨ ਜਿਸ ਏਰੀਆ ਮੈਂ ਹਰਮੀਤ ਜੀ ਰਹਤੇ ਹੈ ਨਾ ਵਹਾਂ ਆਪਣੇ ਜੋ ਜੈਸੇ ਆਪਣੇ ਹਰਿਆਣਾ ਪੰਜਾਬ ਮੇ ਤੋ 25 ਕਿਲੋ ਹੋਤੇ ਤੋ 125 ਕਨਾਲ ਹੋਗੀ ਔਰ ਰਾਜਸਥਾਨ ਮੇ ਚੂਰੂ ਹਨੂਮਾਨਗੜ ਡਿਸਟ੍ਰਿਕਟ ਮੇ ਨਾ ਉਹ 5 ਕਨਾਲ ਕਾ ਕਿਲਾ ਹੁੰਦਾ ਹੈ ਯਾਨੀ ਹਾਂ ਔਰ ਆਪਣਾ ਜੈਸੇ ਹਰਿਆਣਾ ਪੰਜਾਬ ਕੀ ਅਗਰ ਕੈਲਕੂਲੇਸ਼ਨ ਕਰੇ ਨਾ 15 ਕਿਲੇ ਔਰ 5 ਕਨਾਲ ਜ਼ਮੀਨ ਹੋਤੀ ਜੀ ਏਕ ਮੁਰਬੇ ਮੇ ਰਾਜਸਥਾਨ ਕੇ ਹਿਸਾਬ ਸੇ
ਠੀਕ ਹੈ ਜੀ
ਇਹ ਕੱਚਾ ਕੱਚਾ ਬੀਗਾ ਬੋਲਤੇ ਇਧਰ 5 ਕਨਾਲ ਕਾ ਇੱਕ ਕਿਲਾ ਹੋਤਾ ਹੈ ਰਾਜਸਥਾਨ ਸਾਈਡ ਮੇ ਅਰਵੀਰ ਬਾਈ ਜੀ ਜਿੱਧਰ ਰਹਤੇ ਹੈ ਹੋਤਾ 25 ਕਿਲੇ ਕਾ ਜੀ ਦੂਸਰਾ ਇੱਕ ਜੰਡ ਕੇ ਬਾਰੇ ਮੈਂ ਕੁਛ ਅਜੇ ਆਪਣੇ ਜਾਨ ਦੇਖਿਆ ਕਭੀ
ਜੰਡ ਦਾ ਰੁੱਖ ਹਾਂਜੀ
ਹਾਂਜੀ ਉਹ ਤਾਂ ਬਹੁਤ ਹੋਤੇ ਜੀ ਆਪਣੇ ਇਧਰ ਆਪਣੇ ਗੁਜਰਾਤ ਮੇ ਬਹੁਤ ਔਰ ਹਰਿਆਣਾ ਮੇ ਬਹੁਤ ਹਰਿਆਣਾ ਪੰਜਾਬ ਮੇ ਉਸਕੇ ਚੀਜ ਲਗਤੀ ਹੈ ਜੀ ਚੀਜ ਚੀਜ
ਕੀ ਲਗਦੀ ਹੈ
ਜੀਨਜ
ਅੱਛਾ ਜੀ
ਹਾਂ ਔਰ ਜੀਨਜ ਕੱਚੀ ਵੀ ਖਾਈ ਜਾਤੀ ਹੈ ਔਰ ਸੁਕਾ ਕੇ ਪੈਕ ਕਰਕੇ ਜੈਸੇ ਆਪਣੇ ਪਹਿਲੇ ਸੁਕਾ ਲੇਤੇ ਥੇ ਨਾ ਕਈ ਚੀਜ਼ੋਂ ਕੋ ਐਸੇ ਸੁਕਾ ਕੇ ਉਸਕੇ ਬਾਅਦ ਮੇ ਸਬਜ਼ੀ ਬਹੁਤ ਵੱਡੀ ਬਣਤੀ ਹੈ ਔਰ ਰਾਜਸਥਾਨ ਮੇ ਤੋ ਖਾਸ ਕਰ ਉਸਕੇ ਬਹੁਤ ਪਿਆਰੀ ਸਬਜ਼ੀ ਬਣਤੀ ਬਹੁਤ ਮਿੱਠੀ ਸਬਜ਼ੀ ਬਣਤੀ ਹੈ ਜੀ ਬਹੁਤ ਵਧੀਆ
ਤਾਂ ਮਤਲਬ ਤੁਹਾਡੇ ਏਰੀਆ ਚ ਤੁਹਾਡੇ ਇਲਾਕੇ ਚ ਜੰਡ ਦੇ ਰੁੱਖ ਤਾਂ ਫਿਰ ਬਹੁਤ ਸਾਰੇ ਹੋਣੇ
ਬਹੁਤ ਹੈ ਜੀ ਬਹੁਤ ਦੁਨੀਆਂ ਭਰ ਗਿਆ ਜੀ
ਅੱਛਾ ਜੀ
ਔਰ ਇੱਕ ਖਾਸ ਔਰ ਮਹੱਤਵ ਹੈ ਜੀ ਇਸਕਾ ਜੋ ਆਪਣੇ ਪੂਜਾ ਪਾਠ ਮੇ ਜੋ ਹਵਨ ਕਰਤੇ ਹੈ ਨਾ ਹਵਨ
ਅੱਛਾ ਜੀ
ਇਸਕੀ ਲੱਕੜੀ ਹੀ ਪ੍ਰਸਿੱਧ ਹੋਤੀ ਹੈ ਮਤਲਬ ਕੋਈ ਵੀ ਜੈਸੇ ਕੋਈ ਸਮਝੋ ਲੋ ਹਿੰਦੂ ਸਮਾਜ ਮੇ ਹੋ ਜਾਂ ਕਿਧਰ ਵੀ ਅਗਰ ਹਵਨ ਕਰਵਾਉਣਾ ਹੋ ਜਾਂ ਤੋ ਆਂਬ ਕੀ ਲੱਕੜੀ ਜਾਂ ਫਿਰ ਜਾਂਡ ਕੀ ਲੱਕੜੀ ਹੀ ਚਲਤੀ ਹੈ ਉਸਮੇ ਪੰਡਿਤ ਲੋਕ ਐਸੇ ਬੋਲਤੇ ਹੈ
ਠੀਕ ਹੈ ਜੀ
ਸੁੱਧ ਸੁੱਧ ਮੈਂ ਨਗਰ ਖਾਸ ਕਰ ਜੋ ਖਾਸ ਕਰ ਜੋ ਸਾਡੀ ਉਹ ਜੋ ਚੋਰੀ ਬਣਤੀ ਹੈ ਨਾ ਜਾਂ ਫੇਰੇ ਹੋਤੇ ਹੈ ਜਾਂਡ ਕੀ ਲੱਕੜੀ ਹੀ ਪ੍ਰਯੋਗ ਹੋਤੀ ਹੈ ਹਰਿਆਣਾ ਮੇ ਜਾਂਡ ਬੋਲਤੇ ਹੈ ਪੰਜਾਬੀ ਮੇ ਜੰਡ ਬੋਲਦੇ
ਹਾਂਜੀ ਹਾਂਜੀ ਬਿਲਕੁਲ ਜੀ ਸੋ ਪਰ ਤੁਸੀਂ ਜੋ ਬੋਲ ਰਹੇ ਹੋ ਨਾ ਉਹ ਬੜਾ ਵਧੀਆ ਲੱਗ ਰਿਹਾ
ਐਸਾ ਤਾਂ ਕੁਛ ਨਹੀਂ ਹੈ ਜੀ ਮੈਂ ਵੀ ਹਰਿਆਣਾ ਕਾ ਹੈ ਇਸ਼ਾਰ ਕਾ ਹੀ ਹੋਗੇ ਰਹਿੰਦਾ ਗੁਜਰਾਤ ਮੈਂ
ਸੋਹਣੀ ਲੱਗ ਰਹੀ ਹੈ ਹਰਿਆਣਵੀ ਟੱਚ ਹੈ ਤੁਹਾਡੀ ਬੋਲੀ ਚ ਤੇ
ਭਾਈ ਸਾਹਿਬ ਆਉਂਦੇ ਪਟਿਆਵਾਲ ਵਾਲੇ ਭਾਈ ਜੀ ਆਉਂਦੇ ਹੈ ਨਾ
ਜੀ
ਉਹ ਗੁਆਂਢੀ ਹੈ ਔਰ ਆਪਣੇ ਗਿੱਲ ਆਂਟੀ ਆਉਂਦੀ ਹੈ ਨਾ ਕਦੋਂ ਕਦੋਂ
ਜੀ ਜੀ
ਹਾਂ ਗਿੱਲ ਆਂਟੀ ਦਾ ਪਿੰਡ ਔਰ ਮੇਰਾ ਪਿੰਡ ਨਾਲੇ ਨਾਲ
ਠੀਕ ਹੈ ਜੀ ਚਲੋ ਬਹੁਤ ਵਧੀਆ ਬਹੁਤ ਸ਼ੁਕਰੀਆ ਸਤਪਾਲ ਜੀ ਜਾਣਕਾਰੀ ਤੁਸੀਂ ਸਾਂਝੀ ਕੀਤੀ ਆ ਤੇ ਬਹੁਤ ਵਧੀਆ ਲੱਗਦਾ ਤੁਸੀਂ ਮੈਸੇਜ ਵੀ ਕਰਦੇ ਹੁੰਦੇ ਹੋ ਕਾਲ ਕਰਕੇ ਜੁੜੇ ਅੱਜ ਧੰਨਵਾਦ ਜੀ ਸੋ ਦੋਸਤੋ ਪ੍ਰੋਗਰਾਮ ਚ ਬਿਲਕੁਲ ਜੀ ਜੰਡ ਦੇ ਬਾਰੇ ਜੰਡ ਦੇ ਰੁੱਖ ਦੇ ਬਾਰੇ ਤੇ ਗੱਲਾਂ ਕਾਫੀ ਸਾਡੇ ਨਾਲ ਸ਼ੇਅਰ ਕਰ ਗਏ ਨੇ ਸਤਪਾਲ ਜੀ ਤੇ
ਤੁਸੀਂ ਵੀ ਸ਼ੇਅਰ ਕਰ ਸਕਦੇ ਹੋ ਕਿ ਜਿਹੜੇ ਹਾਰੇ ਹੁੰਦੇ ਨੇ ਭੜੋਲੇ ਭੜੋਲੀਆਂ ਹੁੰਦੀਆਂ ਨੇ ਜੀ ਇਹਨਾਂ ਦੇ ਉੱਪਰ ਪਹਿਲਾਂ ਦੇ ਵੇਲਿਆਂ ਦੇ ਵਿੱਚ ਮਿੱਟੀ ਦੇ ਹੀ ਬਰਤਨ ਹੁੰਦੇ ਸੀ ਜ਼ਿਆਦਾਤਰ ਯੂਜ਼ ਕਰਦੇ ਹੁੰਦੇ ਸੀਗੇ ਤੇ ਅੱਜ ਕੱਲ ਤੇ ਆਪਣੇ ਕੋਲ ਬਹੁਤ ਤਰ੍ਹਾਂ ਤਰ੍ਹਾਂ ਦੇ ਬਰਤਨ ਆ ਗਏ ਨੇ ਪਰ ਪਹਿਲਾਂ ਦੇ ਵੇਲਿਆਂ ਦੇ ਵਿੱਚ ਇਹੀ ਇਹਨਾਂ ਦਾ ਇਸਤੇਮਾਲ ਜ਼ਿਆਦਾ ਹੁੰਦਾ ਸੀ ਤੇ ਜਿਹੜਾ ਮਿੱਟੀ ਦਾ ਢੱਕਣ ਬਣਾ ਕੇ ਉਹਦੇ ਉੱਤੇ ਲਾਇਆ ਜਾਂਦਾ ਸੀ ਉਹਨੂੰ ਕੀ ਕਿਹਾ ਜਾਂਦਾ ਹੈ ਸੋ ਇਹ ਸਵਾਲ ਹੈ ਜੀ ਥੋੜਾ ਜਿਹਾ ਸਮਾਂ ਆਪਣੇ ਕੋਲ ਹੋਰ ਰਹਿ ਗਿਆ ਹੈ ਤੇ ਚੱਲਣ ਦਾ ਹਲੇ ਤੱਕ ਮਤਲਬ ਬਿਲਕੁਲ ਜੀ ਦੀਨ ਦਾ ਮਤਲਬ ਨਹੀਂ ਹਲੇ ਤੱਕ ਆਇਆ ਹੈ ਔਰ ਜੰਡ ਦੇ ਬਾਰੇ ਕਹਿੰਦੇ ਜੀ ਕਹਿੰਦੇ ਕਿ ਜੰਡ ਦੀਆਂ ਫਲੀਆਂ ਹੁੰਦੀਆਂ ਨੇ ਕੰਡੇ ਵੀ ਹੁੰਦੇ ਨੇ ਤੇ ਇਸ ਦੀ ਲੱਕੜੀ ਬੜੀ ਮਜ਼ਬੂਤ ਹੁੰਦੀ ਆ ਵਾਹ ਸਤਿ ਸ੍ਰੀ ਅਕਾਲ ਜੀ
ਜੀ
ਸਵਾਗਤ ਕਰਦੇ ਆ ਜੀ ਆਨ ਏਅਰ ਤੁਸੀਂ ਇਸ ਵਕਤ ਸਾਂਝ ਪਾ ਰਹੇ ਹੋ ਸਾਡੇ ਸਰੋਤਿਆਂ ਦੇ ਨਾਲ ਜੀ ਕੀ ਕਹਿਣਾ ਚਾਹੋਗੇ
ਹਾਂਜੀ ਮੈਂ ਪ੍ਰੋਗਰਾਮ ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ ਤੇ ਬਾਕੀ ਰਹੀ ਗੱਲਬਾਤ ਜੋ ਮੈਂ ਟਰਾਈ ਕਰ ਰਿਹਾ ਸੀ ਕਾਫੀ ਦੇਰ ਤੋਂ ਚਲੋ ਕਾਲ ਨਹੀਂ ਲੱਗੀ ਮੈਂ ਸੁਣਿਆ ਤਾਂ ਨਹੀਂ ਤੇ ਬਾਕੀ ਸਵਾਲ ਸ਼ੁਰੂਆਤ ਵੀ ਤਾਂ ਜਰੂਰ ਮੈਂ ਇੱਕ ਦੋ ਸੁਣੇ ਆ ਜਿਹੜੇ ਉਹਨਾਂ ਦਾ ਜਵਾਬ ਸ਼ਾਇਦ ਆ ਗਿਆ ਸ਼ੁਰੂ ਤੋਂ ਇੱਕ ਛੁੱਟੀ ਕਾਉਂਟੀ ਬਾਰੇ ਸੀਗਾ ਮੇਰੇ ਖਿਆਲ ਪੁੱਛਿਆ ਤੁਸੀਂ ਨਾ
ਹਾਂਜੀ ਹਾਂਜੀ
ਛੁੱਟੀ ਕਾਉਂਟੀ ਬਾਰੇ ਇਹ ਕਿਹਾ ਜਾਂਦਾ ਜਿਹੜਾ ਘਰ ਚ ਨਿਕੰਮਾ ਹੋਵੇ ਕੰਮ ਕਾਰ ਨਾ ਕਰੇ ਹੈ ਨਾ ਤੇ ਜਦੋਂ ਕੋਈ ਵੀ ਜ਼ਮੀਨ ਦੀ ਵੰਡ ਹੁੰਦੀ ਆ ਤੇ ਉਸ ਟਾਈਮ ਉਹਨੂੰ ਕਹਿੰਦੇ ਵੀ ਤੈਨੂੰ ਛੁੱਟੀ ਕਾਉਂਟੀ ਨੀ ਮਿਲਣੀ ਉਹਦਾ ਬਾਅਦ ਵੀ ਕਹਿੰਦੇ ਹਿੱਸਾ ਨੀ ਮਿਲਣਾ ਛੁੱਟੀ ਕਾਉਂਟੀ ਬਾਕੀ ਕਾਉਂਟੀਆਂ ਸਾਰੀਆਂ ਸਾਫਤੀਆਂ ਹੁੰਦੀਆਂ ਤੇ ਕੁਛ ਕਾਉਂਟੀਆਂ ਏਦਾਂ ਦੀਆਂ ਹੁੰਦੀਆਂ ਜਿਹਨਾਂ ਦਾ ਅੱਧਾ ਹਿੱਸਾ ਨਹੀਂ ਹੁੰਦਾ ਉੱਪਰ ਵਾਲਾ ਹਿੱਸਾ ਤੇ ਉਹ ਸਿਆਣਿਆਂ ਨੇ ਘਾਸ ਬਣਾਈ ਆ ਵੀ ਜਿਹੜਾ ਘਰ ਚ ਨਿਕੰਮਾ ਹੋਵੇ ਕੰਮ ਕਾਰ ਨਾ ਕਰਦਾ ਹੋਵੇ ਵੀ ਤੈਨੂੰ ਛੁੱਟੀ ਕਾਉਂਟੀ ਨੀ ਮਿਲਣੀ ਇਸ ਕਰਕੇ ਇਹ ਮਤਲਬ ਹੈਗਾ ਇਸਤੇਮਾਲ ਕੀਤਾ ਜਾਂਦਾ
ਤੇ ਭੜੋਲੇ ਭੜੋਲੀਆਂ ਦੇ ਉੱਪਰ ਜੋ ਮਿੱਟੀ ਦਾ ਢੱਕਣ ਲਾਇਆ ਜਾਂਦਾ ਹੁੰਦਾ ਸੀਗਾ ਉਹਨੂੰ ਕੀ ਕਹਿੰਦੇ ਨੇ
ਮਿੱਟੀ ਦਾ ਢੱਕਣ ਜੋ ਲਾਇਆ ਜਾਂਦਾ ਸੀ ਤੇ ਉਹਨੂੰ ਭੜੋਲੀ ਕਹਿੰਦੇ ਹੁੰਦੇ ਸੀਗੇ ਉਹਦੇ ਵਿੱਚ ਦੁੱਧ ਵੀ ਗਰਮ ਕਰਨ ਵਾਸਤੇ ਰੱਖਿਆ ਜਾਂਦਾ ਸੀਗਾ
ਭੜੋਲੀ ਦੇ ਉੱਪਰ ਜਿਹੜਾ ਰੱਖਿਆ ਜਾਂਦਾ ਸੀਗਾ ਢੱਕਣ ਬਣਾ ਕੇ ਉਹ ਉਸਦਾ ਨਾਮ ਕੁਛ ਵੱਖਰਾ ਹੈ ਜੀ ਹਾਂਜੀ ਚਲੋ ਖੈਰ ਕੋਈ ਗੱਲ ਨੀ ਪਰ ਸਮਾਂ ਥੋੜਾ ਹੈ ਤੁਸੀਂ ਕੁਛ ਸ਼ੇਅਰ ਕਰਨਾ ਹੋਵੇ
ਤੇ ਮੈਂ ਪੁੱਛ ਲੈਣਾ ਦੋ ਤਿੰਨ ਸਵਾਲ ਸਾਡੇ ਸਰੀਰ ਦਾ ਕਿਹੜਾ ਹਿੱਸਾ ਜਿੱਥੇ ਉਹ ਪਸੀਨਾ ਨਹੀਂ ਆਉਂਦਾ ਕਿਹੜਾ ਸਰੀਰ ਦਾ ਪਾਰਟ ਹੈ ਉਹ ਜਿੱਥੇ ਪਸੀਨਾ ਨਹੀਂ ਆਉਂਦਾ ਤੇ ਦੂਸਰਾ ਜਿਹੜਾ ਸਵਾਲ ਹੈ ਇਹ ਕਿਹੜਾ ਕੰਮ ਹੈ ਜੋ ਆਦਮੀ ਜ਼ਿੰਦਗੀ ਵਿੱਚ ਇੱਕ ਵਾਰ ਕਰਦਾ ਤੇ ਔਰਤ ਜਿਹੜੀ ਆ ਉਹ ਹਰ ਰੋਜ਼ ਕਰਦੀ ਆ ਤੇ ਤੀਸਰਾ ਸਵਾਲ ਜਿਹੜਾ ਇਹ ਆ ਉਹ ਕਿਹੜਾ ਜੀਵ ਹੈ ਜਿਸ ਦਾ ਦਿਮਾਗ ਉਸਦੇ ਸਰੀਰ ਤੋਂ ਵੀ ਵੱਡਾ ਹੁੰਦਾ ਹੈ ਤਿੰਨ ਸਵਾਲ ਹੀ ਚਲੋ ਕਾਫੀ ਆ
ਜੀ ਚਲੋ ਬਹੁਤ ਸ਼ੁਕਰੀਆ ਜੀ ਬੜਾ ਦਿਮਾਗ ਲਾਉਣਾ ਪੈਣਾ ਹੁਣ ਸਾਡਾ ਜੀ ਹੁਣ ਕਿਉਂਕਿ ਜਿੱਥੇ ਵਿਰਸੇ ਦੇ ਵੱਲ ਅਸੀਂ ਚੱਲ ਰਹੇ ਸੀ ਹੁਣ ਇਹ ਦਿਮਾਗੀ ਖੇਡ ਦੂਜੀ ਤਰ੍ਹਾਂ ਦੀ ਚੱਲ ਪਈ ਆ ਤੁਸੀਂ ਦੱਸ ਸਕਦੇ ਹੋ ਜੀ ਖੈਰ ਬਹੁਤ ਸਾਰੇ ਜਿਹੜੇ ਸਾਡੇ ਸੁਣਨ ਵਾਲੇ ਸਰੋਤੇ ਨੇ ਖਾਸ ਤੌਰ ਤੇ ਇੱਕ ਮੇਰੀ ਹਮੇਸ਼ਾ ਗੁਜ਼ਾਰਿਸ਼ ਰਹਿੰਦੀ ਹੈ ਸਾਡੇ ਸੁਣਨ ਵਾਲਿਆਂ ਨੂੰ ਕਿ ਵਿਸ਼ੇ ਦੇ ਨਾਲ ਜੇ ਜੁੜਿਆ ਜਾਂ ਰਲਿਆ ਮਿਲਿਆ ਜੇ ਸਵਾਲ ਹੋਵੇ ਤੇ ਬੜਾ ਵਧੀਆ ਲੱਗਦਾ ਏਦਾਂ ਦੇ ਕੋਮਨ ਸੈਂਸ ਵਾਲੇ ਸਵਾਲ ਆਪਾਂ ਫਿਰ ਕਿਸੇ ਦਿਨ ਜ਼ਰੂਰ ਲੈ ਕੇ ਆਵਾਂਗੇ ਮੇਰੀ ਗੁਜ਼ਾਰਿਸ਼ ਹੈ ਕਿ ਜਦੋਂ ਵਿਰਸੇ ਦੀ ਗੱਲ ਹੋਵੇ ਤੇ ਉਹਦੇ ਚ ਆਪਾਂ ਵਿਰਸੇ ਦੇ ਹੀ ਸਵਾਲ ਜਵਾਬ ਰੱਖੀਏ ਜੀ ਸਵਾਗਤ ਸਤਿ ਸ਼੍ਰੀ ਅਕਾਲ
ਜੀ
ਹਾਂਜੀ ਆਪਣਾ ਨਾਂ ਜਗਤ ਨਾਂ
ਭੀਮਸੈਨ ਜੀ ਬਠਿੰਡੇ
ਜੀ ਬਠਿੰਡੇ ਵਾਲੇ ਹਾਂਜੀ ਕੀ ਕਹਿਣਾ ਚਾਹੋਗੇ ਭੀਮਸੈਨ ਜੀ
ਇੱਕ ਤਾਂ ਰਹਿ ਗਿਆ ਜੀ ਸਵਾਲ ਉਹ ਜਿਵੇਂ ਆਪਾਂ ਕਹਿੰਦੇ ਚੱਲਣਾ ਪੱਖੀ ਚੱਲਣਾ ਚੱਲਦੇ ਦੇ
ਠੀਕ ਹੈ ਜੀ
ਇਹਨੂੰ ਕਹਿੰਦੇ ਚੱਲਣਾ ਪੱਖੀ ਚੱਲਣਾ ਠੀਕ ਹੈ ਜੀ
ਠੀਕ ਹੈ
ਤੇ ਇੱਕ ਜਿਹੜਾ ਢੱਕਣ ਬਾਰੇ ਪੁੱਛਿਆ ਸੀਗਾ ਜੀ
ਹਾਂਜੀ
ਢੱਕਣ ਮੈਨੂੰ ਲੱਗਦਾ ਜੀ ਚੱਪਣ ਕਹਿੰਦੇ ਚੱਪਣ
ਕਹਿੰਦੇ ਨੇ
ਹਾਂਜੀ
ਕੀ ਗੱਲ ਹੈ ਇਹ ਚੱਪਣ ਹੈ ਕਿ ਕੁਛ ਹੋਰ ਹੈ ਜੀ
ਚੱਪਣੀ ਆ ਗਈ
ਚੱਪਣੀ ਹੈ ਠੀਕ ਹੈ ਜੀ
ਤੇ ਇੱਕ ਬੀਨ ਦੀ ਆ ਗਈ ਜੀ ਗੱਲ ਜੀ
ਹਾਂਜੀ
ਹੁਣ ਮਿੱਠੀ ਮਿੱਠੀ ਬੀਨ ਜੋਗੀ ਦੀ ਬੀਨ ਜਿਹੜੀ ਬੀਨ ਹੁੰਦੀ ਨਾ ਜੀ ਆਪ ਨੂੰ ਪੜ੍ਹਨ ਵਾਸਤੇ ਬੀਨ ਬਜਾਉਂਦੇ ਆ ਉਹ ਬੀਨ ਹੈ ਜੀ
ਓਕੇ ਠੀਕ ਹੈ ਜੀ
ਠੀਕ ਹੈ ਜੀ
ਜੀ ਬਹੁਤ ਵਧੀਆ ਤੁਸੀਂ ਜਵਾਬ ਦਿੱਤੇ ਬਹੁਤ ਸ਼ੁਕਰੀਆ ਤੁਹਾਡਾ ਸਾਥ ਪਾਉਣ ਦੇ ਲਈ ਜੀ ਸਮਾਂ ਥੋੜਾ ਹੈ ਸੋ ਸਵਾਲਾਂ ਦੇ ਜਵਾਬ ਜਿਹੜੇ ਨੇ ਫਟਾਫਟ ਲਗਾਤਾਰ ਆ ਰਹੇ ਨੇ ਰਾਜ ਸਿੰਘ ਜੀ ਅਮਰੀਕਾ ਤੋਂ ਜੁੜੇ ਨੇ ਤੇ ਸਤਿ ਸ੍ਰੀ ਅਕਾਲ ਹਾਲ ਚਾਲ ਪੁੱਛਦੇ ਨੇ ਜੀ ਬਹੁਤ ਵਧੀਆ ਤੇ ਨਾਲ ਹੀ ਜੀ ਇਹਨਾਂ ਨੇ ਕਿਹਾ ਕਿ ਚੱਪਣ ਕਹਿੰਦੇ ਨੇ ਤੇ ਮੇਰੇ ਖਿਆਲ ਇੱਕ ਹੋਰ ਸ਼ਬਦ ਹੈ ਜੀ ਕੁਛ ਹੋਰ ਵੀ ਕਹਿੰਦੇ ਨੇ ਇਹਨੂੰ ਚੱਪਣ ਦਾ ਤੇ ਆ ਗਿਆ ਸੋ ਵੇਖਦੇ ਹਾਂ ਅਗਲੇ ਸਰੋਤੇ ਕੀ ਕਹਿੰਦੇ ਨੇ ਜੀ ਸਵਾਗਤ ਸਤਿ ਸ੍ਰੀ ਅਕਾਲ
ਹੈਲੋ ਸੰਦੀਪ ਜੀ ਤੇ ਸਾਰਿਆਂ ਸੁਣਨ ਵਾਲਿਆਂ ਨੂੰ ਸਤਿ ਸ੍ਰੀ ਅਕਾਲ ਪਰਮਿੰਦਰ ਸਿੰਘ ਖਹਿਰਾ ਬੋਲਦਾ ਜੀ ਟੋਰਾਂਟੋ ਤੋਂ
ਹਾਂਜੀ ਪਰਮਿੰਦਰ ਜੀ ਕੀ ਕਹਿਣਾ ਚਾਹੋਗੇ ਜੀ ਕੋਈ ਜਵਾਬ ਦੇ ਦਿਓ ਫਟਾਫਟ ਜਲਦੀ ਦੇ ਨਾਲ ਫਿਰ ਜੀ
ਹਾਂਜੀ ਉਹ ਜਿਹੜਾ ਤੁਸੀਂ ਢੱਕਣ ਕਿਹਾ ਨਾ ਉਹ ਸਾਡੇ ਵੱਲ ਤੇ ਉਹਨੂੰ ਸ਼ਕਾਲਾ ਕਹਿੰਦੇ ਆ ਜਿਹੜਾ ਮੋਰੀਆਂ ਵਾਲਾ ਹੁੰਦਾ ਨਾ ਕਾੜਨੇ ਦੇ ਪਈਦਾ ਜਿੱਥੇ ਦੁੱਧ ਕੱਢਦਾ ਰਹਿੰਦਾ ਭੜੋਲੀ ਚ
ਹਾਂਜੀ
ਤੇ ਉਹਦੇ ਉੱਤੇ ਜਿਹੜਾ ਢੱਕਣ ਆਪਾਂ ਦਿੰਨੇ ਆ ਉਹਨੂੰ ਸ਼ਕਾਲਾ ਕਹਿੰਦੇ ਜੀ ਸਾਡੇ ਵਾਲ ਤੇ
ਅੱਛਾ ਜੀ ਠੀਕ ਹੈ ਜੀ ਸ਼ਕਾਲਾ ਜੀ ਚਲੋ ਬਹੁਤ ਸ਼ੁਕਰੀਆ ਥੈਂਕ ਯੂ ਜੀ ਥੈਂਕ ਯੂ ਜਵਾਬ ਦੇਣ ਦੇ ਲਈ ਫਟਾਫਟ ਕਾਲ ਕਰਕੇ ਸੋ ਇਹਨਾਂ ਨੇ ਸ਼ਿਕਾਲਾ ਕਿਹਾ ਪਰ ਇੱਥੇ ਮੇਰੇ ਕੋਲ ਜਿਹੜਾ ਜਵਾਬ ਆਇਆ ਹਰਦਿਆਲ ਜੀ ਕਹਿੰਦੇ ਚੱਪਣ ਕਹਿੰਦੇ ਨੇ ਪਰ ਮੈਂ ਇੱਥੇ ਤੁਹਾਨੂੰ ਦੱਸ ਦਿਆਂ ਜੀ ਕਿ ਉਹਦਾ ਜਵਾਬ ਕੁਲਦੀਪ ਜੀ ਨੇ ਕਿਹਾ ਚਾਪੜ ਤੇ ਚਾਪੜੀ ਕਹਿੰਦੇ ਜੀ ਮਿੱਟੀ ਦੇ ਢੱਕਣ ਕਹਿੰਦੇ ਹਾਂਜੀ ਬਿਲਕੁਲ ਦਰੁਸਤ ਜੀ ਵੱਖ ਵੱਖ ਥਾਵਾਂ ਤੇ ਵੱਖ ਵੱਖ ਜਵਾਬ ਹੋ ਸਕਦਾ ਪਰ ਜਿਸ ਤਰ੍ਹਾਂ ਕਿ ਸਵਾਲ ਸੀਗਾ ਤੇ ਚਾਪੜ ਕਹਿੰਦੇ ਨੇ ਜੀ ਔਰ ਚਾਪੜ ਜੋ ਹੈ ਉਹ ਕਈ ਕਿਸਮਾਂ ਦੇ ਬਣਦੇ ਹੁੰਦੇ ਸੀਗੇ ਇੱਕ ਕੁੰਡੀ ਵਰਗਾ ਚਾਪੜ ਹੁੰਦਾ ਸੀਗਾ ਇੱਕ ਪੱਧਰਾ ਚਾਪੜ ਹੁੰਦਾ ਸੀਗਾ ਔਰ ਹਾਰੇ ਤੇ ਹਾਰੀਆਂ ਦੇ ਉੱਪਰ ਜਿਹੜੇ ਚਾਪੜ ਦਿੱਤੇ ਜਾਂਦੇ ਹੁੰਦੇ ਸੀ ਉਹਨਾਂ ਨੂੰ ਚਾਪੜਾਂ ਦੇ ਵਿੱਚੋਂ ਧੂੰਆਂ ਨਿਕਲਣ ਦੇ ਲਈ ਮੋਰੀਆਂ ਰੱਖੀਆਂ ਹੁੰਦੀਆਂ ਸੀਗੀਆਂ ਵਿਚਾਲੇ ਇੱਕ ਵੱਡੀ ਮੋਰੀ ਰੱਖੀ ਹੁੰਦੀ ਸੀ ਜਿਹਦੇ ਵਿੱਚ ਹੱਥ ਪਾ ਕੇ ਚਾਪੜ ਨੂੰ ਰੱਖਿਆ ਤੇ ਚੱਕਿਆ ਜਾਂਦਾ ਹੁੰਦਾ ਸੀਗਾ ਤੇ ਹਾਰੇ ਹਾਰੀਆਂ ਦੇ ਉੱਪਰ ਦੋਵੇਂ ਕਿਸਮਾਂ ਦੇ ਜਿਹੜੇ ਚਾਪੜ ਨੇ ਉਹ ਵਰਤੇ ਜਾਂਦੇ ਹੁੰਦੇ ਸੀਗੇ ਭੜੋਲੇ ਭੜੋਲੀਆਂ ਦੇ ਉੱਪਰ ਸੋ ਅਕਸਰ ਨਾ ਇਹ ਕਾਲੀ ਤੂੜੀ ਮਿੱਟੀ ਦੇ ਨਾਲ ਬਣਾਏ ਜਾਂਦੇ ਹੁੰਦੇ ਸੀਗੇ ਤੇ ਬਾਕੀ ਇਹਨਾਂ ਦਾ ਸਾਈਜ਼ ਤਾਂ ਤੁਹਾਨੂੰ ਪਤਾ ਤੁਸੀਂ ਦੇਖੇ ਹੋਣਗੇ ਜਾਂ ਬਹੁਤ ਸਾਰੇ ਜਿਹੜੇ ਲੋਕ ਨੇ ਜਿਨ੍ਹਾਂ ਨੇ ਇਹਨਾਂ ਦਾ ਇਸਤੇਮਾਲ ਕੀਤਾ ਸਾਡੀਆਂ ਭੈਣਾਂ ਬਿਲਕੁਲ ਉਹਨਾਂ ਨੂੰ ਤਾਂ ਇਸ ਸੰਬੰਧੀ ਪੂਰੀ ਜਾਣਕਾਰੀ ਜਿਹੜੀ ਆ ਉਹ ਹੋਗੀ ਤੇ ਜਾਂਦੇ ਜਾਂਦੇ ਫਟਾਫਟ ਕਾਲ ਲੈਂਦੇ ਹਾਂ ਜੀ ਸਵਾਗਤ ਸਤਿ ਸ੍ਰੀ ਅਕਾਲ ਹੈਲੋ ਜੀ ਖੈਰ ਕਾਲ ਡਿਸਕਨੈਕਟ ਹੋ ਗਈ ਤੇ ਤਿੰਨ ਮਿੰਟ ਸਾਡੇ ਕੋਲ ਹੋਰ ਰਹਿ ਗਏ ਨੇ ਤੇ ਦੀਨ ਦਾ ਮਤਲਬ ਨਿਮਾਣਾ ਤੇ ਦੂਜੀ ਗੱਲ ਕਹਿੰਦੇ ਜੀ ਹਾਂਜੀ ਸੋ ਦੀਨ ਦੇ ਬਾਰੇ ਬਿਲਕੁਲ ਜੀ ਠੀਕ ਹੈ ਜੀ ਨਿਮਾਣਾ ਹਨਾ ਜੀ ਬਹੁਤ ਵਧੀਆ ਬਾਕੀ ਜਿਹੜਾ ਇਹਨਾਂ ਨੇ ਕਿਹਾ ਕਿ ਬੈੜ ਅਤੇ ਪਾੜਛਾ ਟਿਕਾਉਣ ਦੇ ਲਈ ਖੂਹ ਦੀ ਮੋਣ ਉੱਤੇ ਆਰ ਪਾਰ ਰੱਖੀ ਵੱਡੀ ਮਜ਼ਬੂਤ ਲੱਕੜ ਨੂੰ ਝੱਲਣ ਕਹਿੰਦੇ ਹਨ ਜੀ ਕੁਵੈਤ ਵਾਲੇ ਆ ਗਏ ਨੇ ਜੀ ਅੱਜ ਤੇ ਵਾਕਈ ਬੜੀਆਂ ਸਾਰੀਆਂ ਜਿਹੜੀਆਂ ਗੱਲਾਂ ਨੇ ਉਹਨਾਂ ਦਾ ਬਾਰੇ ਪਤਾ ਲੱਗਿਆ ਪਰ ਕੁਛ ਜਿਹੜੇ ਸਵਾਲ ਨੇ ਉਹਨਾਂ ਦੇ ਜਵਾਬ ਰਹਿ ਵੀ ਗਏ ਨੇ ਸਾਡੇ ਸਰੋਤਿਆਂ ਨੇ ਪੁੱਛੇ ਸੀਗੇ ਤੇ ਖੈਰ ਹੁਣ ਨਹੀਂ ਤੇ ਆਪਾਂ ਅਗਲੇ ਹਫਤੇ ਦੇ ਵਿੱਚ ਸੇਮ ਡੇ ਆਪਾਂ ਫੇਰ ਤੁਹਾਨੂੰ ਪੁੱਛਾਂਗੇ ਤੇ ਉਦੋਂ ਤੁਸੀਂ ਫੇਰ ਸਾਂਝੇ ਕਰ ਸਕਦੇ ਹੋ ਜੀ ਇਹਨਾਂ ਸਵਾਲਾਂ ਦੇ ਜਵਾਬ ਤੇ ਫਿਲਹਾਲ ਦੀ ਘੜੀ ਵੇਲਾ ਹੋ ਗਿਆ ਜਾਣ ਦਾ ਪਰ ਜਿਹੜੀਆਂ ਜਾਣਕਾਰੀਆਂ ਤੁਸੀਂ ਅੱਜ ਲੈ ਕੇ ਪਹੁੰਚੇ ਨਾ ਸੱਚੀ ਬਹੁਤ ਵਧੀਆ ਲੱਗਦਾ ਜਦੋਂ ਤੁਸੀਂ ਸਾਰੇ ਇੰਨਾ ਹੁੰਗਾਰਾ ਦਿੰਦੇ ਹੋ ਨਾ ਪ੍ਰੋਗਰਾਮ ਨੂੰ ਔਰ ਜਵਾਬ ਦਿੰਦੇ ਹੋ ਔਰ ਮੇਰੇ ਕੋਲ ਤਾਂ ਇੱਥੇ ਸ਼ਿੰਗੂ ਰਿੱਕੀ ਜੀ ਨੇ ਕਿਹਾ ਕਹਿੰਦੇ ਕਿ ਕੋਈ ਗਿਫਟ ਐਂਪਰ ਵੀ ਦਿਓ ਭੈਣੇ ਤੇ ਮੈਂ ਕਿਹਾ ਜੀ ਤੁਹਾਡੇ ਲਈ 100 ਕਿਲੋ ਦੁਆਵਾਂ ਚੜ੍ਹਦੀ ਕਲਾ ਚ ਰਹੋ ਖੁਸ਼ ਰਹੋ ਹੱਸਦੇ ਰਹੋ ਮੁਸਕੁਰਾਉਂਦੇ ਰਹੋ ਸੋ ਇਹ ਹੈ ਜੀ ਸਾਡੇ ਵੱਲੋਂ ਗਿਫਟ ਤੁਹਾਡੇ ਸਾਰਿਆਂ ਦੇ ਲਈ ਤੇ ਬਹੁਤ ਸਾਰੀਆਂ ਦੁਆਵਾਂ ਤੁਹਾਡੇ ਸਾਰਿਆਂ ਦੇ ਲਈ ਸੋ ਇਸੇ ਤਰ੍ਹਾਂ ਪ੍ਰੋਗਰਾਮ ਦੇ ਨਾਲ ਜੁੜੇ ਰਹਿਣਾ ਔਰ ਸਾਂਝ ਬਣਾਈ ਰੱਖਣਾ ਤੇ ਮਿਲਦੇ ਹਾਂ ਜੀ ਕੱਲ ਫੇਰ ਸ਼ਾਮ 6:30 ਵਜੇ ਇੰਡੀਅਨ ਟਾਈਮ ਸੰਦੀਪ ਲਾਈਵ ਪ੍ਰੋਗਰਾਮ ਚ ਜੁੜੇ ਰਹੋ ਇਸੇ ਤਰ੍ਹਾਂ ਰੇਡੀਓ ਚੰਨ ਪਰਦੇਸੀ ਦੇ ਨਾਲ ਮੇਰੇ ਵੱਲੋਂ ਜਾਂਦੇ ਜਾਂਦੇ ਪਿਆਰ ਭਰੀ ਸਤਿ ਸ੍ਰੀ ਅਕਾਲ